ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉਂ ਕਰੀ ਵਖਿਆਂ, ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉਂ ਕਰੀ ਵਖਿਆਂ। ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ, ਓਨੀ ਮੰਦੈ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਓਨੀ ਦੁਨੀਆ ਤੋੜੀ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ, ਨਿਤ ਦੇਵੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਹੈ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਦਾ ਸਦਕਾ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜ ਮਿਲ ਬੈਠ ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਜੰਮੂ ਵਾਲੇ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਹਰ ਵਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓਟ ਤੁਹਾਰੀ, ਇਸ ਮੁਬਾਰਕ ਸ਼ਬਦ ਦਾ ਕੀਰਤਨ ਸਰਵਣ ਕੀਤਾ। ਸਤਿਗੁਰੂ ਜੀ ਕਿਰਪਾ ਕਰੇ। ਅੰਮ੍ਰਿਤ ਬਚਨ ਵਿੱਚ ਦਿੱਤੇ ਹੋਏ ਸੁਨੇਹੇ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਕਮਾ ਸਕੀਏ। ਵਿਚਾਰ ਦੀ ਸ਼ੁਰੂਆਤ ਕਰਦੇ ਹਾਂ। ਚੱਲ ਰਹੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਸ਼ਬਦ ਵਿਚਾਰ, ਉਹਦੇ ਵਿੱਚੋਂ ਅੱਜ ਆਪਾਂ ਸੇਵਾ ਵਾਲਾ ਪੱਖ ਵਿਚਾਰਾਂਗੇ। ਮਨੁੱਖ ਦੇ ਜੀਵਨ ਵਿੱਚ ਗੁਰੂ ਜੀ ਨੇ ਹਰ ਉਹ ਗੁਣ ਭਰਿਆ ਹੈ, ਜਿਸ ਗੁਣ ਦੇ ਨਾਲ ਇਹ ਸਚਿਆਰ ਹੋ ਕੇ ਤੇ ਪਰਮੇਸ਼ਰ ਦੇ ਨਿਰੰਕਾਰ ਦੇ ਚਰਨਾਂ ਵਿੱਚ ਸਮਾ ਜਾਏ। ਧਰਮ ਦੇ ਦੋ ਪੱਖ ਹੁੰਦੇ ਨੇ। ਇੱਕ ਧਰਮ ਦਾ ਪੱਖ ਹੈ ਰੱਬ ਦੀ ਬੰਦਗੀ ਕਰਨੀ, ਰੱਬੀ ਗੁਣਾਂ ਨੂੰ ਧਾਰਨ ਕਰਨਾ। ਦੂਜਾ ਪੱਖ ਹੈ ਨਿਰਮਲ ਕਰਮ ਕਰਨੇ, ਭਾਵ ਰੱਬੀ ਗੁਣਾਂ ਨੂੰ ਵਰਤਣਾ ਜੀਵਨ ਵਿੱਚ। ਇਕੱਲੇ ਬੈਠ ਕੇ ਨਾਮ ਜਪਣ ਵਾਲੇ ਜੋਗੀ ਸਿੱਧ ਬਹੁਤ ਸਨ ਬੈਠੇ, ਪਰ ਉਹ ਆਪਣੇ ਰੱਬੀ ਗੁਣਾਂ ਨਾਲ ਕਦੇ ਦੁਨੀਆਂ ਨਾਲ ਸਾਂਝ ਨਹੀਂ ਸੀ ਪਾਉਂਦੇ, ਵਰਤਦੇ ਨਹੀਂ ਸੀ। ਉਹਨਾਂ ਦੀ ਜ਼ਿੰਦਗੀ ਦਾ ਇੱਕ ਪੱਖ ਸੀ ਹਰ ਕੋ ਨਾਮ ਜਪ, ਪਰ ਨਿਰਮਲ ਕਰਮ ਉਹਨਾਂ ਦੇ ਜੀਵਨ ਵਿੱਚ ਨਹੀਂ ਸੀ। ਦੂਜੇ ਲੋਕ ਉਹ ਸਨ ਜਿਹੜੇ ਨਿਰਮਲ ਕਰਮ ਤਾਂ ਕਰਦੇ ਨੇ, ਪਰ ਹਰ ਕੋ ਨਾਮ ਜਪ ਨਾ ਹੋਣ ਦੇ ਕਾਰਨ ਉਹ ਵੀ ਹੰਕਾਰੀ ਬਣ ਕੇ ਬੈਠ ਗਏ। ਹੁਣ ਇਹ ਦੋਵੇਂ ਚੀਜ਼ਾਂ ਐਸੀਆਂ ਨੇ, ਜਦੋਂ ਬੰਦਾ ਨਾਮ ਜਪਦਾ ਪਰ ਨਾਲ ਨਿਰਮਲ ਕਰਮ ਕਰਦਾ, ਸੇਵਾ ਕਰਦਾ, ਤੇ ਉਹਦੇ ਮਨ ਦਾ ਹੰਕਾਰ ਉਤਰ ਜਾਂਦਾ। ਜਦੋਂ ਬੰਦਾ ਸੇਵਾ ਕਰਦਾ, ਸੇਵਾ ਕਰਦਿਆਂ ਪੈਦਾ ਹੋਇਆ ਹੰਕਾਰ ਉਹ ਸਿਮਰਨ ਕਰਦਿਆਂ ਉਤਰ ਜਾਂਦਾ। ਦੋਵੇਂ ਚੀਜ਼ਾਂ ਇੱਕ ਦੂਜੇ ਦੀਆਂ ਪੂਰਕ ਨੇ, ਇੱਕ ਦੂਜੇ ਦੀਆਂ ਮਦਦਗਾਰ ਨੇ। ਇਉਂ ਸਮਝ ਲਓ ਗੁਰਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਿਵੇਂ ਦੋ ਕਦਮਾਂ ਨਾਲ ਤੁਰ ਕੇ ਜਾਣ ਵਾਲਾ ਬੰਦਾ ਸੁਭਾਵਕ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ। ਜਿਸ ਪੰਖੀ ਦੇ ਦੋ ਪਰ ਜਿਉਂਦੇ ਨੇ ਉਹ ਅਰਸ਼ਾਂ ਦੀਆਂ ਉਡਾਰੀਆਂ ਲਾਉਂਦਾ। ਜਿਸ ਮਨੁੱਖ ਦੇ ਜੀਵਨ ਵਿੱਚ ਦੋ ਪੱਖ ਜਿਉਂਦੇ ਨੇ ਸੇਵਾ ਅਤੇ ਸਿਮਰਨ ਦਾ, ਉਹ ਜੀਵਨ ਦੀਆਂ ਉੱਚ ਬੁਲੰਦੀਆਂ ਨੂੰ ਛੂ ਸਕਦਾ। ਇਸੇ ਲਈ ਹਜ਼ੂਰ ਨੇ ਦੋਵੇਂ ਪੱਖ ਸਿੱਖੀ ਦੇ ਵਿੱਚ ਰੱਖੇ ਨੇ, ਬਲਕਿ ਸਪਸ਼ਟ ਕੀਤਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਅੱਜ ਆਪਾਂ ਉਹਨਾਂ ਨਿਰਮਲ ਕਰਮਾਂ ਦੀ ਗੱਲ ਕਰਨੀ ਹੈ, ਜਿਹੜੇ ਨਿਰਮਲ ਕਰਮਾਂ ਨੂੰ ਗੁਰਮਤਿ ਦੀ ਬੋਲੀ ਵਿੱਚ ਸੇਵਾ ਕਿਹਾ ਜਾਂਦਾ ਹੈ। ਮਨੁੱਖ ਦੀ ਅਸਲ ਵਿੱਚ ਜਿਉਣ ਦੀ ਭਾਵਨਾ ਹੈ, ਇਹ ਆਪਣੇ ਜੀਵਨ ਜਿਉਣ ਲਈ ਸਭ ਕੁਝ ਕਰਦਾ, ਮਿਹਨਤ ਕਰਦਾ, ਅਨੇਕਾਂ ਤਰ੍ਹਾਂ ਦੇ ਦੁੱਖ ਸਹਾਰਦਾ, ਠੱਗੀਆਂ ਬੇਈਮਾਨੇ ਜਿੰਨਾ ਕੁਛ ਹੈ ਉਹ ਸਭ ਦਾ ਕੇਂਦਰ ਬਿੰਦੂ ਇੱਕ ਹੀ ਹੈ ਵੀ ਬੰਦਾ ਜਿਉਣਾ ਚਾਹੁੰਦਾ। ਜਿੱਥੇ ਜਿੱਥੇ ਮੈਨੂੰ ਖਤਰਾ ਹੋਵੇ ਉੱਥੇ ਉੱਥੇ ਮੈਂ ਪ੍ਰਬੰਧ ਕਰਨਾ ਹੈ ਭਈ ਮੇਰੀ ਜ਼ਿੰਦਗੀ ਤੱਕ ਕੋਈ ਪਹੁੰਚ ਨਾ ਪਾਏ। ਹਰ ਉਪਰਾਲਾ ਮਨੁੱਖ ਦਾ ਸਿਰਫ ਜਿਉਣ ਵਾਸਤੇ, ਤੁਸੀਂ ਜਿੰਨੇ ਮਰਜ਼ੀ ਜ਼ਿੰਦਗੀ ਦੇ ਕੋਣੇ ਫੁੱਲ ਕੇ ਵੇਖ ਲਈਏ, ਪਿੱਛੇ ਛੁਪੀ ਲਾਲਸਾ ਇੱਕੋ ਹੀ ਨਜ਼ਰ ਆਏਗੀ ਵੀ ਮਨੁੱਖ ਜਿਉਣਾ ਚਾਹੁੰਦਾ। ਜਿਤਨੇ ਉਪਰਾਲੇ ਨੇ ਜਿਉਣ ਲਈ ਨੇ। ਹੁਣ ਸੇਵਾ ਵਾਲਾ ਪੱਖ ਕਿੱਡਾ ਪਿਆਰਾ ਹੈ। ਸੇਵਾ ਵਾਲਾ ਪੱਖ ਜਿੱਥੇ ਆਪ ਜਿਉਣ ਦੀ ਤਮੰਨਾ ਹੈ, ਉੱਥੇ ਬੰਦਾ ਦੂਜਿਆਂ ਨੂੰ ਜਿਉਣ ਦਾ ਵੀ ਹੱਕ ਦਿੰਦਾ ਹੈ। ਸੇਵਾ ਦਾ ਅਰਥ ਹੀ ਇਹ ਹੈ ਵੀ ਕਿਸੇ ਔਖੇ ਵੇਲੇ ਕਿਸੇ ਦੂਜੇ ਦੀ ਮਦਦ ਕਰਨਾ, ਜਿੱਥੇ ਉਹਨੂੰ ਲੋੜ ਹੈ ਉੱਥੇ ਸਹਾਇਕ ਹੋਣਾ, ਉਹਦੀ ਜ਼ਿੰਦਗੀ ਦੀ ਟੁੱਟ ਰਹੀ ਲੜੀ ਨੂੰ ਮੁੜ ਜੋੜ ਦੇਣਾ। ਗੁਰੂ ਜੀ ਨੇ ਦੋਵੇਂ ਪੱਖ ਸਾਡੇ ਸਾਹਮਣੇ ਰੱਖੇ ਨੇ। ਅੱਜ ਆਪਾਂ ਤਿੰਨ ਪੱਖਾਂ ਦੀ ਗੱਲ ਸਾਂਝੀ ਕਰਾਂਗੇ। ਨੰਬਰ ਇੱਕ, ਸਭ ਤੋਂ ਪਹਿਲੀ ਸੇਵਾ ਹੈ ਗੁਰੂ ਦੀ ਸੇਵਾ, ਦੂਜੀ ਸੇਵਾ ਹੈ ਮਾਪਿਆਂ ਦੀ ਸੇਵਾ, ਤੀਜੀ ਸੇਵਾ ਹੈ ਸਮਾਜ ਦੀ ਸੇਵਾ। ਸੇਵਾ ਦੇ ਪੱਖ ਵਿੱਚ ਤਿੰਨ ਗੱਲਾਂ ਸਾਨੂੰ ਗੁਰਬਾਣੀ ਵਿੱਚੋਂ ਸੁਭਾਵਕ ਮਿਲ ਜਾਂਦੀਆਂ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਹਿਲਾਂ ਗੁਰੂ ਦੀ ਸੇਵਾ ਦਾ ਜ਼ਿਕਰ ਕੀਤਾ। ਕਹਿੰਦੇ ਮਨਾ, ਜਦੋਂ ਤੂੰ ਗੁਰੂ ਦੀ ਸੇਵਾ ਕਰੇਗਾ ਤੈਨੂੰ ਬਹੁਤ ਅਦੁੱਤੀ ਦਾਤਾਂ ਐਸੀਆਂ ਨੇ ਜਿਹੜੀਆਂ ਗੁਰੂ ਕੋਲੋਂ ਮਿਲਦੀਆਂ ਨੇ, ਉਹ ਬਾਹਰੋਂ ਨਹੀਂ ਮਿਲਦੀਆਂ। ਅੰਮ੍ਰਿਤ ਬਚਨ ਤੁਹਾਨੂੰ ਯਾਦ ਹੋਵੇਗਾ, ਗੁਰ ਸੇਵਾ ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ। ਕਿੱਡਾ ਵੱਡਾ ਰੁਤਬਾ ਉਸ ਮਨੁੱਖ ਨੂੰ ਮਿਲਦਾ ਹੈ, ਹਸਤੀ ਸਿਰ ਜਿਉਂ ਅੰਕ ਸਹਿ ਆਹਰਣ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ, ਇਉਂ ਗੁਰਮੁਖ ਆਪਣੇ ਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ। ਜੇ ਕਿਤੇ ਮਨੁੱਖ ਇਸ ਤਰ੍ਹਾਂ ਦੀ ਸੇਵਾ ਕਰੇ ਤੇ ਸਮੁੱਚੀ ਕਾਇਨਾਤ ਦਾ ਉਹ ਰਾਜਾ ਬਣ ਸਕਦਾ, ਏਡਾ ਵੱਡਾ ਰੁਤਬਾ ਉਹਨੂੰ ਮਿਲ ਸਕਦਾ, ਪਰ ਉਹ ਸੇਵਾ ਕਰੇ ਗੁਰੂ ਦੀ ਚਿੱਤ ਲਾ ਕੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਹੁਣ ਸਤਿਗੁਰੂ ਦੀ ਸੇਵਾ ਕਰਨ ਵਿੱਚ ਕੁਝ ਇੱਕ ਗੱਲਾਂ ਸਾਨੂੰ ਸਮਝਣੀਆਂ ਪੈਣੀਆਂ ਨੇ, ਉਹ ਕਿਹੜੀਆਂ? ਸਾ ਸੇਵਾ ਕੀਤੀ ਸਫਲ ਹੈ। ਦੇਖੋ ਦੋ ਪੰਕਤੀਆਂ ਨੂੰ ਬਰਾਬਰ ਬਰਾਬਰ ਰੱਖਿਓ। ਸਤਿਗੁਰ ਕੀ ਸੇਵਾ ਸਫਲ ਹੈ, ਕਿਵੇਂ ਸਫਲ ਹੈ? ਸਾ ਸੇਵਾ ਕੀਤੀ ਸਫਲ ਹੈ, ਜੇ ਸਤਿਗੁਰ ਕਾ ਮਨ ਮੰਨੇ ਸੇਵਾ ਉਹ ਸਫਲ ਹੈ ਜਿਹਦੇ ਨਾਲ ਗੁਰੂ ਦਾ ਮਨ ਮੰਨ ਜਾਏ ਵੀ ਹਾਂ ਪੁੱਤਾ ਤੇਰੀ ਸੇਵਾ ਕੀਤੀ ਮੈਨੂੰ ਪਸੰਦ ਆਈ ਹੈ। ਜਿਹੜੀ ਸੇਵਾ ਗੁਰੂ ਨੂੰ ਕੀਤੀ ਪਸੰਦ ਹੀ ਨਾ ਆਵੇ ਫਿਰ ਉਹ ਚੋਂ ਲਾਭ ਵੀ ਕੀ ਹੋਣਾ, ਖੁਸ਼ੀ ਤੇ ਗੁਰੂ ਦੀ ਲੈਣੀ ਹੈ ਨਾ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਕਹਿਣ ਲੱਗੇ ਜਿਹੜਾ ਗੁਰੂ ਜੀ ਨੇ ਉਪਦੇਸ਼ ਦਿੱਤਾ ਵੀ ਮੈਨੂੰ ਸੇਵਾ ਕਿਵੇਂ ਕਰਨੀ ਚਾਹੀਦੀ ਹੈ ਮੈਂ ਉਵੇਂ ਆਪਣੇ ਜੀਵਨ ਵਿੱਚ ਕਰਾਂ ਤਾਂ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵਾਂਗਾ। ਹੁਣ ਸੇਵਾ ਦੇ ਪੱਖ ਬਦਲ ਗਏ ਨੇ। ਜਿਵੇਂ ਕਿਸੇ ਵੇਲੇ ਬੰਦਾ ਅੱਜ ਵਰਗੇ ਪ੍ਰਬੰਧ ਨਹੀਂ ਸੀ ਉਦੋਂ ਪੱਖਾ ਚੱਲਦਾ ਸੀ, ਅੱਜ ਪੱਖੇ ਦੀ ਲੋੜ ਨਹੀਂ ਹੈ। ਅੱਜ ਦੀ ਸੇਵਾ ਕੀ ਹੈ ਵੀ ਮੈਂ ਹਵਾ ਨੂੰ ਪ੍ਰਦੂਸ਼ਿਤ ਨਾ ਕਰਾਂ, ਅੱਜ ਦੀ ਸੇਵਾ ਇਹ ਹੈ ਵੀ ਹਵਾ ਨੂੰ ਮੈਂ ਖਰਾਬ ਨਾ ਕਰਾਂ। ਜਿੱਥੋਂ ਜਿੱਥੋਂ ਵੀ ਮੈਨੂੰ ਹੋ ਸਕਦਾ ਮੈਂ ਉਦੋਂ ਕੁਦਰਤ ਦੀ ਸੇਵਾ ਕਰਾਂ, ਇਹਨੂੰ ਖਰਾਬ ਨਾ ਕਰਾਂ। ਅੱਗੇ ਸੰਗਤ ਜਿਹੜੀ ਉਹ ਪਾਣੀ ਪਿਲਾਉਂਦੀ ਸੀ, ਛਬੀਲਾ ਲਾਉਂਦੀ ਸੀ, ਕਿਉਂਕਿ ਪਾਣੀ ਮਨੁੱਖ ਦੀ ਪਹੁੰਚ ਵਿੱਚ ਨਹੀਂ ਸੀ। ਰਾਹਾਂ ਦੇ ਉੱਤੇ ਸਿਆਣੇ ਲੋਕ ਗੀਤਾਂ ਵਿੱਚ ਗਾਇਆ ਕਰਦੇ ਸਨ ਵੀ ਜੇ ਤੂੰ ਨੇਕੀ ਦਾ ਕੰਮ ਕਰਨਾ ਚਾਹੁੰਦਾ ਕਿਸੇ ਰਾਹ ਦੇ ਉੱਤੇ ਕੋਈ ਨਲਕਾ ਲਵਾ ਦੇ, ਕੋਈ ਘੜਾ ਪਾਣੀ ਦਾ ਰੱਖ ਦੇ। ਹੁਣ ਉਹ ਪਾਣੀ ਦੀ ਸੇਵਾ ਕਰਨ ਦੀ ਲੋੜ ਨਹੀਂ ਹੈ, ਪਾਣੀ ਅੱਜ ਮਨੁੱਖ ਦੇ ਕੋਲ ਹੈ, ਪਰ ਇਹ ਕੋਸ਼ਿਸ਼ ਕਰ ਵੀ ਮੈਂ ਪਾਣੀ ਮੈਲਾ ਨਾ ਕਰਾਂ ਤਾਂ ਕਿ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵਰਤਣ। ਇਹ ਸੇਵਾ ਹੈ, ਗੁਰੂ ਦੀ ਸੇਵਾ ਕਰ, ਪਰ ਗੁਰੂ ਕੋਲੋਂ ਸਿੱਖ ਕੇ ਸੇਵਾ ਕਰ ਵੀ ਮੈਂ ਸਮਾਜ ਵਿੱਚ ਕਿਵੇਂ ਸੇਵਾ ਕਰਨੀ ਹੈ। ਗੁਰੂ ਦੀ ਸੇਵਾ ਸਭ ਤੋਂ ਪ੍ਰਥਮ ਸੇਵਾ ਹੈ ਜਿਹਦੇ ਨਾਲ ਗੁਰੂ ਦਾ ਮਨ ਮੰਨ ਜਾਏ। ਇੱਕ ਛੋਟੀ ਜਿਹੀ ਬੇਨਤੀ ਕਰਨ ਲੱਗਾ, ਸਾਖੀਆਂ ਤੁਹਾਨੂੰ ਯਾਦ ਹੋਣਗੀਆਂ, ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੇਣੀ ਹੈ, ਉਹਦੇ ਦੋ ਜਵਾਈ ਨੇ, ਦੋਵੇਂ ਜਵਾਈ ਬਾਬਾ ਰਾਮਾ ਜੀ ਤੇ ਬਾਬਾ ਜੇਠਾ ਜੀ। ਗੁਰੂ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਬਾਕੀ ਚ ਪਰਖਿਆ ਹੋਇਆ ਪਰ ਸੰਗਤ ਦੇ ਸਾਹਮਣੇ ਪ੍ਰਗਟ ਕਰਨਾ। ਕਹਿਣ ਲੱਗੇ ਪੁੱਤ ਇੱਕ ਥੜਾ ਬਣਾਉਣਾ ਹੈ ਜਿਹਦੇ ਉੱਤੇ ਗੁਰੂ ਨੇ ਬੈਠਣਾ, ਜਿਹਨੇ ਬੈਠਣਾ ਪਸੰਦ ਉਹਦੀ ਹੋਵੇ। ਕਹਿਣ ਲੱਗੇ ਠੀਕ ਹੈ। ਹੁਣ ਦੋਵੇਂ ਜਣੇ ਥੜਾ ਬਣਾਉਂਦੇ ਨੇ, ਥੜਾ ਮੀਨਸ ਸਟੇਜ ਵਰਗਾ ਇੱਕ ਆਪਾਂ ਸਮਝਦੇ ਪੰਜਾਬੀ। ਹੁਣ ਦੋਨਾਂ ਨੇ ਥੜਾ ਬਣਾਇਆ, ਇੱਕ ਬਾਬਾ ਰਾਮਾ ਜੀ ਨੇ ਇੱਕ ਬਾਬਾ ਜੇਠਾ ਜੀ ਨੇ। ਗੁਰੂ ਜੀ ਸ਼ਾਮ ਨੂੰ ਆਏ ਤੇ ਆ ਕੇ ਕਹਿਣ ਲੱਗੇ ਵੀ ਪੁੱਤ ਥੜਾ ਠੀਕ ਨਹੀਂ ਬਣਾਇਆ। ਉਸੇ ਵੇਲੇ ਬਾਬਾ ਜੇਠਾ ਜੀ ਕਹਿਣ ਲੱਗੇ ਵੀ ਠੀਕ ਹੈ ਸਤਿਗੁਰੂ, ਜਿਹੜਾ ਤੈਨੂੰ ਇਹ ਨਹੀਂ ਪਸੰਦ ਉਹ ਕਰਨਾ ਕੀ ਹੈ, ਢਾਤਾ। ਬਾਬਾ ਰਾਮਾ ਜੀ ਨੂੰ ਕਿਹਾ ਵੀ ਥੜਾ ਠੀਕ ਨਹੀਂ ਬਣਾਇਆ। ਉਹ ਕਹਿਣ ਲੱਗੇ ਪਾਤਸ਼ਾਹ ਧਿਆਨ ਨਾਲ ਦੇਖੋ, ਇੱਥੋਂ ਜਿੰਨੇ ਬੰਦੇ ਲੱਗੇ ਸੀ ਨਾ ਉਹ ਕਹਿੰਦੇ ਸੀ ਵੀ ਕਮਾਲ ਦਾ ਥੜਾ ਬਣਾਇਆ ਬਾਈ। ਸਾਹਿਬ ਨੇ ਬੜੇ ਪਿਆਰ ਨਾਲ ਆਖਿਆ, ਕਹਿਣ ਲੱਗੇ ਲੋਕਾਂ ਨੇ ਥੋੜ੍ਹਾ ਬੈਠਣਾ ਬੈਠਣਾ ਤਾਂ ਮੈਨੂੰ ਪਸੰਦ ਨਹੀਂ ਹੈ, ਢਾਤਾ। ਦੂਜੇ ਦਿਨ ਫਿਰ ਬਣਾਏ ਗੁਰੂ ਜੀ ਨੇ, ਫਿਰ ਢਵਾਤੇ। ਤੀਜੇ ਦਿਨ ਫਿਰ ਬਣਾਏ ਗੁਰੂ ਜੀ ਨੇ, ਫਿਰ ਆ ਕੇ ਕਹਿਤਾ ਵੀ ਇਹਨੂੰ ਢਾ ਦਿਓ। ਹੁਣ ਉਹ ਬਾਬਾ ਰਾਮਾ ਜੀ ਜਿਹੜਾ ਦੂਜਾ ਜਵਾਈ ਹੈ, ਉਸ ਵੇਲੇ ਆਪਣੇ ਸਾਰਾ ਸਾਜੋ ਸਮਾਨ ਧੋ ਸਵਾਰ ਕੇ ਬੈਠਾ ਹੋਇਆ। ਉਹ ਕਹਿਣ ਲੱਗਿਆ ਮੈਨੂੰ ਪਤਾ ਪਾਤਸ਼ਾਹ ਵੀ ਤੁਸੀਂ ਇਹੀ ਕਹਿਣਾ ਥੋੜ੍ਹਾ ਪਸੰਦ ਨਹੀਂ ਹੈ, ਅਤੇ ਤਾਂ ਹੀ ਮੈਂ ਸਮਾਨ ਧੋ ਕੇ ਰੱਖ ਲਿਆ ਵੀ ਅੱਜ ਬਸ ਅੰਤ ਹੈ, ਹੁਣ ਕਿਸੇ ਹੋਰ ਕੋਲ ਬਣਵਾ ਲਓ। ਕਮਾਲ ਹੈ, ਮੈਂ ਐਡਾ ਵਧੀਆ ਥੋੜ੍ਹਾ ਬਣਾਉਣਾ ਅਤੇ ਇੱਦੋਂ ਵਧੀਆ ਬਣਨਾ ਵੀ ਨਹੀਂ। ਕਹਿੰਦੇ ਕਿਉਂ? ਕਹਿਣ ਲੱਗੇ ਤੁਹਾਡੀ ਹੋ ਗਈ ਉਮਰ ਵਡੇਰੀ, ਤੁਸੀਂ ਸਵੇਰੇ ਕੁਛ ਕਹਿ ਕੇ ਜਾਂਦੇ ਹੋ, ਸ਼ਾਮ ਨੂੰ ਆ ਕੇ ਕੁਛ ਕਹਿੰਦੇ ਹੋ, ਤੁਸੀਂ ਵਡੇਰੀ ਉਮਰ ਹੋਣ ਕਰਕੇ ਭੁੱਲ ਜਾਂਦੇ ਹੋ ਮੈਂ ਸ਼ਾਮੀ ਕੀ ਕਿਹਾ ਸੀ। ਜਿਵੇਂ ਤੁਸੀਂ ਕਹਿੰਦੇ ਮੈਂ ਉਵੇਂ ਦਾ ਤਾਂ ਬਣਾਉਣਾ, ਤੁਸੀਂ ਭੁੱਲ ਜਾਂਦੇ ਹੋ। ਇੱਕ ਦੀ ਨਜ਼ਰ ਵਿੱਚ ਗੁਰੂ ਭੁੱਲ ਜਾਂਦਾ। ਬਾਬੇ ਜੇਠੇ ਕੋਲ ਗਏ, ਕਹਿੰਦੇ ਪੁੱਤ ਅੱਜ ਸਮਾਨ ਤੂੰ ਵੀ ਧੋ ਕੇ ਰੱਖ ਲਿਆ? ਕਹਿਣ ਲੱਗੇ ਹਾਂ ਪਿਤਾ ਜੀ ਮੈਂ ਵੀ ਧੋ ਲਿਆ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਮੈਨੂੰ ਲੱਗਦਾ ਮੇਰੇ ਤੋਂ ਵੀ ਥੋੜ੍ਹਾ ਨਹੀਂ ਬਣਨਾ। ਕਹਿੰਦੇ ਕਿਉਂ? ਕਹਿਣ ਲੱਗੇ ਜਿੰਨਾ ਚਿਰ ਤੁਸੀਂ ਮਿਹਰ ਭਰੇ ਹੱਥ ਨਹੀਂ ਰੱਖਦੇ ਤੁਹਾਡਾ ਬਣਨਾ ਹੀ ਨਹੀਂ, ਤੁਸੀਂ ਜੋ ਕਹਿ ਕੇ ਜਾਂਦੇ ਹੋ ਮੈਂ ਸ਼ਾਮ ਤੱਕ ਭੁੱਲ ਹੀ ਜਾਂਦਾ, ਮੈਨੂੰ ਯਾਦ ਹੀ ਨਹੀਂ ਰਹਿੰਦਾ ਮੇਰੇ ਗੁਰੂ ਨੇ ਕੀ ਕਿਹਾ ਸੀ, ਕਿਵੇਂ ਦਾ ਤੁਹਾਡਾ ਉਹਨੂੰ ਪਸੰਦ ਹੈ ਅਤੇ ਉਵੇਂ ਦਾ ਮੈਂ ਬਣਾ ਦਿਆਂ, ਮੈਂ ਭੁੱਲ ਜਾਂਦਾ ਸਤਿਗੁਰੂ ਮੇਰੀ ਅਗਿਆਨਤਾ ਹੈ। ਹੁਣ ਗੱਲ ਤਾਂ ਨਾ ਇਹ ਥੜੇ ਦੀ ਸੀ ਨਾ ਇਹ ਥੜੇ ਦੀ ਸੀ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਇਤਿਹਾਸ ਕਹਿੰਦਾ ਉਹਨਾਂ ਥੜਿਆਂ ਤੇ ਗੁਰੂ ਇੱਕ ਦਿਨ ਵੀ ਨਹੀਂ ਬੈਠਾ, ਸਤਿਗੁਰ ਕਾ ਮਨ ਮੰਨੇ। ਇੱਕ ਬੇਨਤੀ ਕਰਨ ਲੱਗਾ, ਬੜੇ ਧਿਆਨ ਨਾਲ ਸੁਣਿਓ। ਇੱਕ ਬੱਚਾ ਆਪਣੇ ਘਰ ਆਇਆ ਤੇ ਘਰ ਆ ਕੇ ਆਪਣੇ ਬਿਸਤਰ ਤੇ ਬੈਠ ਕੇ ਰੋਣ ਲੱਗ ਪਿਆ। ਮਾਂ ਕੋਲ ਗਈ, ਕਹਿੰਦੀ ਪੁੱਤ ਕੀ ਗੱਲ ਹੋ ਗਈ, ਇੰਨਾ ਕਿਉਂ ਰੋਣਾ? ਕਹਿਣ ਲੱਗੇ ਮਾਂ ਕੀ ਦੱਸਾਂ, ਤੈਨੂੰ ਵੀ ਦੱਸ ਕੇ ਦੁਖੀ ਕਰਾਂਗਾ। ਕਹਿੰਦੇ ਨਹੀਂ ਨਹੀਂ ਦੱਸ, ਮੈਂ ਮਾਂ ਹੈ ਤੇਰੀ। ਕਹਿਣ ਲੱਗੇ ਮਾਂ ਅੱਜ ਮੈਨੂੰ ਸਕੂਲ ਤੋਂ ਕੱਢ ਦਿੱਤਾ ਹੈ ਅਤੇ ਮੈਂ ਕਿੰਨੇ ਦਿਨਾਂ ਦਾ ਕਹਿ ਰਿਹਾ ਸੀ ਨਾ ਵੀ ਫੀਸ ਦਾ ਪ੍ਰਬੰਧ ਕਰ ਲਈਏ ਕਰ ਲਈਏ, ਨਹੀਂ ਹੋਇਆ ਅਤੇ ਅੱਜ ਮੈਨੂੰ ਸਕੂਲੋਂ ਕੱਢ ਦਿੱਤਾ ਹੈ। ਮਾਂ ਨੇ ਗੱਲ ਸੁਣੀ, ਉਹਨਾਂ ਦੇ ਘਰ ਵਿੱਚ ਇੱਕ ਸਰੋਪਾ ਲਟਕਦਾ ਸੀ ਕੰਧ ਨਾਲ ਕਿੱਲੀ 'ਤੇ। ਮਾਂ ਨੂੰ ਜਦੋਂ ਵੀ ਕਦੇ ਕੋਈ ਦੁੱਖ ਹੋਣਾ ਉਹਨੂੰ ਸਰੋਪੇ ਨੂੰ ਪਕੜਨਾ, ਅੱਖਾਂ ਨਾਲ ਲਾਉਣਾ ਅਤੇ ਬਹੁਤ ਰੋਣਾ। ਅੱਜ ਵੀ ਮਾਂ ਦਾ ਜਦੋਂ ਪੁੱਤ ਸਕੂਲੋਂ ਕੱਢ ਦਿੱਤਾ ਉਹਨੇ ਸਰੋਪਾ ਅੱਖਾਂ ਨੂੰ ਲਾਇਆ ਅਤੇ ਲਾ ਕੇ ਬਹੁਤ ਰੋਈ। ਵਾਰ ਵਾਰ ਪੁੱਛਦੀ ਹੁਣ ਦੱਸ ਮੈਂ ਕੀ ਕਰਾਂ। ਪੁੱਤ ਆਇਆ, ਮਾਂ ਨੂੰ ਦੇਖਣਾ ਹੋਇਆ, ਬਾਂਹ ਪਕੜ ਕੇ ਬੈਠ ਗਿਆ। ਕਹਿੰਦਾ ਮਾਂ ਬਾਕੀ ਤੈਨੂੰ ਮੈਂ ਕਦੇ ਪੁੱਛਿਆ ਤਾਂ ਹੈ ਨਹੀਂ, ਪਰ ਅੱਜ ਮੈਂ ਪੁੱਛਦਾ ਵੀ ਤੂੰ ਇਸ ਸਰੋਪੇ ਨੂੰ ਪਕੜ ਕੇ ਕਿਉਂ ਰੋਂਦੀ ਹੁੰਦੀ ਹੈ? ਮੈਨੂੰ ਮੁਸ਼ਕਲਾਂ ਆਉਂਦੀਆਂ ਨੇ ਜ਼ਿੰਦਗੀ ਦੀਆਂ, ਮੈਂ ਤੇਰੇ ਗੱਲ ਲਾ ਕੇ ਰੋਂਦਾ, ਮੈਂ ਵੀ ਤਾਂ ਵੱਡਾ ਹੋ ਗਿਆ, ਤੂੰ ਮੇਰੇ ਗੱਲ ਲਾ ਕੇ ਰੋ, ਤੂੰ ਸਰੋਪੇ ਦੀ ਗੱਲ ਲਾ ਕੇ ਰੋਂਦੀ ਹੈ? ਕਹਿੰਦੀ ਪੁੱਤ ਮੈਂ ਤੈਨੂੰ ਦੱਸਿਆ ਨਹੀਂ ਸੀ ਕਦੇ, ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਕੱਪੜਾ ਚੜਾਉਣਾ ਸੀ, ਤੇਰਾ ਪਿਓ ਉੱਤੇ ਚੜ ਗਿਆ। ਜਦੋਂ ਉੱਤੋਂ ਨਿਸ਼ਾਨ ਸਾਹਿਬ ਦਾ ਕੱਪੜਾ ਚੜਾ ਰਿਹਾ ਸੀ ਉਹ ਅਚਾਨਕ ਤਾਰ ਟੁੱਟ ਗਈ, ਤੇਰਾ ਪਿਓ ਮਰ ਗਿਆ। ਲੋਕਾਂ ਨੇ ਇਕੱਠੇ ਹੋ ਕੇ ਉਹਨੂੰ ਸ਼ਹੀਦ ਕਹਿਤਾ ਅਤੇ ਮੇਰੀ ਗੱਲ 'ਚ ਸਰੋਪਾ ਪਾਤਾ। ਹੁਣ ਮੈਂ ਪੁੱਛਣੀ ਆਪਣੇ ਪਤੀ ਨੂੰ ਵੀ ਤੂੰ ਤਾਂ ਚਲਾ ਗਿਆ, ਸਰੋਪਾ ਮੈਨੂੰ ਮਿਲ ਗਿਆ, ਪਰ ਮੇਰੀਆਂ ਮੁਸ਼ਕਲਾਂ ਦਾ ਹੱਲ ਤਾਂ ਕੋਈ ਨਹੀਂ ਨਾ, ਹੁਣ ਮੈਂ ਇਕੱਲੀ ਕਿਵੇਂ ਸਹਾਰਾਂ, ਮੈਂ ਇਕੱਲੀ ਕਿਵੇਂ ਸਹਾਰਾਂ? ਉਹਨੇ ਸਾਰੀ ਕਹਾਣੀ ਦੱਸੀ, ਆਪਣੇ ਪੁੱਤ ਨੂੰ ਦੱਸੀ। ਪੁੱਤ ਨੇ ਉਹ ਸਰੋਪਾ ਲਿਆ, ਸਰੋਪਾ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਇੱਥੇ ਰੱਖ ਕੇ ਸਰੋਪਾ 'ਤੇ ਉਹ ਵੀ ਰੋਣ ਲੱਗ ਗਿਆ, ਉਹ ਅਜੇ ਰੋ ਹੀ ਰਿਹਾ ਹੈ। ਇੰਨੇ ਸਮੇਂ 'ਚ ਇੱਕ ਅਮੀਰ ਬੰਦਾ ਆਇਆ, ਬਹੁਤ ਅਮੀਰ ਸੀ, ਉਹ ਆ ਕੇ ਭਾਈ ਸਾਹਿਬ ਨੂੰ ਪੁੱਛਦਾ ਹੈ। ਕਹਿਣ ਲੱਗੇ ਭਾਈ ਸਾਹਿਬ ਮੈਂ ਤੁਹਾਨੂੰ ਦੋ ਤਿੰਨ ਵਾਰੀ ਪੁੱਛ ਗਿਆ ਹੈ ਵੀ ਮੈਂ ਰੁਮਾਲਾ ਚੜ੍ਹਾਉਣਾ, ਤੁਸੀਂ ਮੈਨੂੰ ਦੱਸੋ, ਮੈਂ ਉੱਥੇ ਗੱਲ ਕਰ ਲਈ ਹੈ। ਤੁਸੀਂ ਆਖਿਆ ਸੀ ਵੀ 4 ਲੱਖ ਦਾ ਬਣਨਾ, ਮੈਂ ਉਹਨਾਂ ਨਾਲ ਗੱਲ ਕਰ ਲਈ, ਉਹ 3.5-3 ਲੱਖ ਦਾ ਬਣਾ ਦੇਣਗੇ ਮੈਨੂੰ। ਅਤੇ ਮੈਂ ਸਾਰੀ ਗੱਲਬਾਤ ਕੀਤੀ, ਪਰ ਮੈਂ ਤੁਹਾਨੂੰ ਵਾਰ ਵਾਰ ਪੁੱਛਦਾ ਵੀ ਰੰਗ ਕਿਹੜਾ ਲਿਆਉਣਾ। ਹੁਣ ਭਾਈ ਸਾਹਿਬ ਕਹਿੰਦੇ ਵੀ ਭਾਈ ਮੈਂ ਵੀ ਤੁਹਾਨੂੰ ਬੇਨਤੀ ਕਰਨਾ, ਮੈਂ ਸਾਰੇ ਅਲਮਾਰੀਆਂ ਦੇਖੀਆਂ ਨੇ, ਸਾਰੇ ਰੰਗ ਨੇ ਲੋੜੀਂਦੇ, ਹੁਣ ਕੋਈ ਰੰਗ ਐਸਾ ਹੈ ਹੀ ਨਹੀਂ ਜਿਹੜਾ ਨਾ ਹੋਵੇ, ਮੈਂ ਤੁਹਾਨੂੰ ਕੀ ਦੱਸਾਂ? ਹੁਣ ਜਿਹੜਾ ਰੰਗ ਤੁਹਾਨੂੰ ਪਸੰਦ ਲੱਗਦਾ ਉਹ ਡਬਲ ਰੁਮਾਲਾ ਹੋ ਜਾਣਾ ਅਤੇ ਤੁਸੀਂ ਉਹ ਲਿਆਓ, ਜਿਹੜਾ ਦੇਖ ਲਓ ਜਿਹੜਾ ਤੁਹਾਨੂੰ ਪਸੰਦ ਕਰਦਾ। ਉਹ ਕਹਿੰਦਾ ਠੀਕ ਹੈ। ਜਦੋਂ ਰੁਮਾਲਾ ਦੇਖ ਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਏ, ਸਾਹਮਣੇ ਬੱਚੇ ਨੂੰ ਰੋਂਦਾ ਦੇਖਿਆ, ਉਹਨੇ ਪੁੱਛਿਆ ਪੁੱਤ ਕਿਉਂ ਰੋ ਰਿਹਾ? ਕਹਿਣ ਲੱਗਿਆ ਪੁੱਛਣ ਵਾਲੇ ਤਾਂ ਬਹੁਤ ਆਉਂਦੇ ਨੇ, ਕੋਈ ਦੁੱਖ ਮਨਾਉਣ ਵਾਲਾ ਨਹੀਂ ਆਉਂਦਾ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਮੇਰਾ ਪਿਓ ਐਵੇਂ ਚੜ੍ਹਾਈ ਕਰ ਗਿਆ ਸੀ, ਆਹ ਸਾਨੂੰ ਸਰੋਪਾ ਮਿਲ ਗਿਆ, ਬਸ ਅਸੀਂ ਇਹਦੇ ਨਾਲ ਹੀ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਹਾਂ, ਪਿਓ ਹੈ ਨਹੀਂ ਮੇਰਾ, ਮੈਨੂੰ ਸਕੂਲੋਂ ਕੱਢ ਦਿੱਤਾ ਹੈ। ਉਸ ਦਿਨ ਅਮੀਰ ਨੂੰ ਪਤਾ ਲੱਗਿਆ, ਹੱਥ ਜੋੜ ਕੇ ਭਾਈ ਸਾਹਿਬ ਨੂੰ ਕਹਿਣ ਲੱਗਿਆ, ਭਾਈ ਸਾਹਿਬ ਹੁਣ ਇਹ ਰੁਮਾਲੇ ਨੂੰ ਰਹਿਣ ਦਿਓ, ਮੈਂ ਆਹ ਰੁਮਾਲਾ ਦਿਆਂਗਾ, ਮੈਂ ਆਹ ਰੁਮਾਲਾ ਦਿਆਂਗਾ, ਇਸ ਬੱਚੇ ਨੂੰ ਜਦੋਂ ਤੱਕ ਇਹ ਪੜ੍ਹਦਾ ਮੈਂ ਇਹਨੂੰ ਪੜ੍ਹਾਵਾਂਗਾ, ਮੈਂ ਅੱਜ ਤੋਂ ਬਾਅਦ ਇਹ ਸੋਚਾਂਗਾ ਵੀ ਇਸ ਬੱਚੇ ਦੀ ਭਰੀ ਹੋਈ ਫੀਸ, ਇਸ ਬੱਚੇ ਦਾ ਝੱਲਿਆ ਹੋਇਆ ਖਰਚਾ ਮੈਨੂੰ ਇਉਂ ਲੱਗੇਗਾ ਜਿਵੇਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਹੀ ਰੁਮਾਲਾ ਚੜ੍ਹਾਉਣਾ, ਮੈਨੂੰ ਇਉਂ ਲੱਗੇਗਾ। ਉਸ ਦਿਨ ਉਸ ਭਾਈ ਸਾਹਿਬ ਨੇ ਵੀ ਸ਼ੁਕਰਾਨਾ ਕੀਤਾ, ਕਹਿਣ ਲੱਗੇ ਅਸਲ ਵਿੱਚ ਸਾਨੂੰ ਗੁਰੂ ਦੀ ਸੇਵਾ ਦਾ ਪਤਾ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਵੀ ਗੁਰੂ ਦੀ ਸੇਵਾ ਕੀ ਕਰਨੀ ਚਾਹੀਦੀ ਹੈ। ਅੱਜ ਵੀ ਸਾਡੀ ਕੌਮ ਦੇ ਵਿੱਚੋਂ ਮੇਰਾ ਖਿਆਲ ਹੈ ਕਰੋੜਾਂ ਰੁਪਈਏ ਦੇ ਰੁਮਾਲੇ ਜਿਹੜੇ ਅਗਨ ਭੇਟ ਕੀਤੇ ਜਾਂਦੇ ਨੇ। ਅਸੀਂ ਐਸਾ ਨਹੀਂ ਕਰਦੇ ਵੀ ਗੁਰਦੁਆਰਾ ਸਾਹਿਬ ਦੀ ਕਿਸੇ ਇਮਾਰਤ ਲਈ, ਗੁਰਦੁਆਰਾ ਸਾਹਿਬ ਦੇ ਲਈ ਕਿਸੇ ਲੋੜੀਂਦੀ ਚੀਜ਼ ਲਈ ਪ੍ਰਬੰਧਕਾਂ ਨਾਲ ਗੱਲ ਕਰਕੇ ਸੇਵਾ ਕੀਤੀ ਜਾ ਸਕਦੀ ਹੈ। ਸਤਿਗੁਰੂ ਦੀ ਸੇਵਾ ਕਰ ਮਨਾ, ਪਰ ਸਤਿਗੁਰੂ ਦੀ ਸੇਵਾ ਉਹ ਕਰ ਜਿਹੜੀ ਸੇਵਾ ਕਰਕੇ ਗੁਰੂ ਦਾ ਮਨ ਮੰਨ ਜਾਏ। ਇਹ ਨਾ ਕਰ ਤੇਰੇ ਰੁਮਾਲੇ ਨੂੰ ਤਿੰਨ ਮਿੰਟ ਮੈਨੂੰ ਨਹੀਂ ਲੱਗਦਾ ਵੀ ਕਦੇ ਕੋਈ ਲਾ ਕੇ ਰੱਖਦਾ। ਦਰਬਾਰ ਸਾਹਿਬ ਦੇਖ ਲੈਣਾ, ਤੁਹਾਨੂੰ ਅਕਸਰ ਦਿਸਦਾ ਹੈ, ਆਪਾਂ ਟੀਵੀ 'ਤੇ ਦੇਖਦੇ ਹਾਂ, ਕੋਈ ਤਿੰਨ ਮਿੰਟ ਵੀ ਲਾ ਕੇ ਰੱਖਦਾ ਹੋਵੇ, ਰੁਮਾਲਾ ਲੈ ਕੇ ਜਾਂਦੇ ਹਾਂ ਉਹ ਦੋ ਮਿੰਟ ਨਾਲ ਲਾ ਕੇ ਰੱਖਦਾ, ਬਾਅਦ 'ਚ ਪਾਸੇ ਕਰਕੇ ਰੱਖ ਦਿੰਦਾ, ਅਤੇ ਉਹ ਰੁਮਾਲਿਆਂ ਦਾ ਪਤਾ ਹੀ ਨਹੀਂ ਵੀ ਕਿੰਨਾ ਕੁ ਕੁਛ ਕੀ ਕੁਛ ਵਾਪਰਦਾ। ਜੇ ਉਹੀ ਉਹ ਪੈਸੇ ਇਕੱਠੇ ਕਰਕੇ ਕਿਸੇ ਗਰੀਬ ਬੱਚੇ ਦੀ ਫੀਸ ਭਰ ਦੇਗਾ ਨਾ, ਮੈਨੂੰ ਲੱਗਦਾ ਗੁਰੂ ਨਾਨਕ ਤੇਰੀਆਂ ਝੋਲੀਆਂ ਭਰ ਦੇਗਾ ਸਿੱਖਾਂ ਵੀ ਅੱਜ ਤੂੰ ਵਧੀਆ ਕੰਮ ਕੀਤਾ, ਇੱਕ ਇਨਸਾਨੀਅਤ ਵਾਲਾ ਕੰਮ ਕੀਤਾ। ਗੁਰੂ ਦੀ ਸੇਵਾ ਤਾਂ ਆਹ ਸੇਵਾ ਹੈ। ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਪੁੱਤ ਪਹਿਲਾਂ ਗੁਰੂ ਕੋਲੋਂ ਸਿੱਖ ਤੂੰ ਸੇਵਾ ਕਿਵੇਂ ਕਰਨੀ ਹੈ, ਤੈਨੂੰ ਪਤਾ ਹੋਵੇ ਇਸ ਗੱਲ ਦਾ। ਦੂਜੀ ਗੱਲ ਹੈ ਆਪਣੇ ਮਾਪਿਆਂ ਦੀ ਸੇਵਾ ਕਰਨੀ। ਇਹ ਗੱਲ ਹਮੇਸ਼ਾ ਚੇਤਾ ਰੱਖਿਓ, ਇੱਕ ਤਾਂ ਗੁਰਮਤ ਦੀ ਲੜੀ ਕਦੇ ਲੰਮੀ ਨਹੀਂ ਹੋਣੀ। ਇਹ ਗੱਲ ਹਮੇਸ਼ਾ ਚੇਤਾ ਰੱਖਿਓ, ਜਦੋਂ ਵੀ ਕਦੇ ਪਖੰਡ ਵਰਤੇਗਾ ਨਾ, ਤੇ ਪਖੰਡ ਹਮੇਸ਼ਾ ਬਹੁ ਗਿਣਤੀ 'ਚ ਹੋਏਗਾ, ਗੁਰਮਤ ਬਹੁਤ ਘੱਟ ਹੋਏਗੀ। ਗੁਰਮਤ ਇੱਕ ਵਿਰਲਾ ਚੱਲਣ ਵਾਲਾ ਹੁੰਦਾ, ਹਰ ਬੰਦਾ ਨਹੀਂ ਤੁਰਦਾ ਗੁਰਮਤ ਦੇ ਰਾਹ 'ਤੇ। ਹੁਣ ਜਿਹੜੀ ਮਾਪਿਆਂ ਦੀ ਸੇਵਾ ਹੈ, ਹਰ ਵਾਰੀ ਕੋਈ ਨਾ ਕੋਈ ਪਖੰਡ ਕਰਕੇ ਅਸੀਂ ਭਰਮਾ ਦਿੰਦੇ ਹਾਂ, ਪਰ ਜਿਹੜੀ ਮਾਪਿਆਂ ਦੀ ਸੇਵਾ ਹੈ, ਗੁਰਮਤ ਕੀ ਕਹਿੰਦੀ ਵੀ ਤੂੰ ਧਰਮ ਕਿਵੇਂ ਕਮਾਉਣਾ ਹੈ ਅਤੇ ਜ਼ਿੰਮੇਵਾਰੀਆਂ ਕਿਵੇਂ ਨਿਭਾਉਣੀਆਂ ਨੇ, ਉਹ ਮੈਂ ਇੱਕ ਸ਼ਲੋਕ ਵਿੱਚੋਂ ਤੁਹਾਡੇ ਨਾਲ ਸਾਂਝਾ ਕਰਨਾ। ਭਗਤ ਨਾਮਦੇਵ ਜੀ ਅਤੇ ਭਗਤ ਤਰਲੋਚਨ ਜੀ, ਤੁਸੀਂ ਅੱਜ ਵੀ ਕਿਤੇ ਜਾ ਕੇ ਦੇਖੋ, ਇਹਨਾਂ ਦੇ ਪਿੰਡ ਨੇੜੇ ਨੇੜੇ ਨੇ, ਬਿਲਕੁਲ ਕੋਈ ਬਹੁਤੀ ਦੂਰੀ 'ਤੇ ਨਹੀਂ ਹੈ। ਦੋਨਾਂ ਦੀ ਦੋਸਤੀ ਸੀ, ਦੋਨੇ ਇਕੱਠੇ ਜਣੇ ਰੱਬੀ ਰਾਹ 'ਤੇ ਤੁਰੇ ਅਤੇ ਦੋਨਾਂ ਦਾ ਨੇੜਤਾ ਬਹੁਤ ਜ਼ਿਆਦਾ ਬਣ ਗਈ। ਹੁਣ ਭਗਤ ਨਾਮਦੇਵ ਜੀ ਕੱਪੜੇ ਰੰਗਣ ਦਾ ਕੰਮ ਕਰਦੇ ਨੇ। ਛੀਂਬਾ ਸ਼ਬਦ ਬਣਿਆ ਛੀਪੇ ਤੋਂ, ਛੀਪੇ ਦਾ ਅਰਥ ਹੁੰਦਾ ਕੱਪੜਿਆਂ ਨੂੰ ਛਾਪਣ ਵਾਲਾ। ਜਿਹੜੇ ਪੁਰਾਣੇ ਨਾਂ ਨੇ ਨਾ, ਉਹਨਾਂ ਦਾ ਪਿੱਛੇ ਪਿਛੋਕੜ ਸੀ, ਜਾਤ ਨਾਲ ਸੰਬੰਧਿਤ ਨਹੀਂ ਸੀ। ਜਿਵੇਂ ਕੁੰਭ ਤੋਂ, ਕੁੰਭ ਦਾ ਮਤਲਬ ਘੜਾ, ਪਹਿਲਾਂ ਬਹੁਤੇ ਘੜੇ ਹੀ ਬਣਦੇ ਸੀ, ਬਾਕੀ ਭਾਂਡਿਆਂ ਦੀ ਲੋੜ ਨਹੀਂ ਸੀ ਪੈਂਦੀ ਇੰਨੀ। ਕੁੰਭ ਦਾ ਮਤਲਬ ਘੜਾ, ਜਿਹੜਾ ਕੁੰਭ ਨੂੰ ਬਣਾਉਂਦਾ ਘੁਮਾਰ, ਕੱਕੇ ਨਾਲ ਘੁਮਾਰ ਲਿਖਿਆ ਹੁੰਦਾ ਗੁਰਬਾਣੀ ਵਿੱਚ ਅੱਜ ਵੀ। ਕੁੰਭ ਨੂੰ ਬਣਾਉਣ ਵਾਲਾ ਘੁਮਾਰ, ਤਰਖਾਣ ਦਾ ਮਤਲਬ ਕੀ ਹੁੰਦਾ, ਤਰ ਦਾ ਮਤਲਬ ਹੁੰਦਾ ਦਰਖਤ, ਖਾਣ ਦਾ ਮਤਲਬ ਹੁੰਦਾ ਛਿੱਲਣ ਵਾਲਾ, ਜਿਹੜਾ ਦਰਖਤਾਂ ਨੂੰ ਛਿੱਲਦਾ ਉਹ ਤਰਖਾਣ ਬਣ ਗਿਆ। ਲੋਹਾਰ ਜਿਹੜਾ ਲੋਹੇ ਦਾ ਕੰਮ ਕਰਦਾ, ਸੁਨਿਆਰ ਜਿਹੜਾ ਸੋਨੇ ਦਾ ਕੰਮ ਕਰਦਾ। ਅਣਗਿਣਤ ਐਸੇ ਸ਼ਬਦ ਨੇ ਜਿਹੜੇ ਕਿਸੇ ਨਾ ਕਿਸੇ ਗੱਲ ਨਾਲ ਇੰਡੀਕੇਟ ਕਰਦੇ ਸਨ ਵੀ ਇਹ ਸ਼ਬਦ ਪਿੱਛੇ ਪਿਛੋਕੜ ਵਿੱਚ ਕਿਹਨਾਂ ਲੋਕਾਂ ਨਾਲ ਜੁੜਿਆ ਹੋਇਆ। ਮੈਂ ਆਪਣੀ ਗੱਲ ਬਲਾਵਾਂ, ਭਗਤ ਨਾਮਦੇਵ ਜੀ ਕੱਪੜੇ ਛਾਪਦੇ ਨੇ। ਅੱਜ ਤਾਂ ਸਾਨੂੰ ਬਣੇ ਬਣਾਏ ਪ੍ਰਿੰਟ ਮਿਲ ਜਾਂਦੇ ਨੇ ਆਪਣੀ ਮਰਜ਼ੀ ਦੇ, ਉਦੋਂ ਕੱਪੜਾ ਇੱਕੋ ਹੀ ਹੁੰਦਾ ਸੀ, ਛਾਪਿਆ ਕਰਦੇ ਸੀ ਲੋਕ ਆਪਣੀ ਮਰਜ਼ੀ ਦਾ। ਹੁਣ ਜਦੋਂ ਕੱਪੜੇ ਛਾਪ ਰਹੇ ਨੇ, ਤੇ ਉਹਦੇ ਕੋਲ ਭਗਤ ਰੋਚਨ ਜੀ ਗਏ, ਕਹਿਣ ਲੱਗੇ ਵੀ ਸਰਨਾ ਤੂੰ ਕਿਸ ਰਾਹੇ ਤੁਰ ਪਿਆ? ਕਹਿੰਦੇ ਕਿਉਂ? ਕਹਿਣ ਲੱਗੇ ਮੈਂ ਤੈਨੂੰ ਪੁੱਛਣਾ ਚਾਹੁੰਦਾ ਵੀ ਤੂੰ ਰੱਬ ਦੀ ਬੰਦਗੀ ਕਰਨ ਵਾਲਾ ਤੂੰ ਲੱਗ ਪਿਆ ਕੱਪੜੇ ਰੰਗਣ, ਕਿਰਤ ਕਰਨ ਲੱਗ ਪਿਆ, ਇਹ ਤੂੰ ਕਿਵੇਂ ਕਰ ਸਕਣਾ? ਭਗਤ ਨਾਮਦੇਵ ਜੀ ਕਹਿਣ ਲੱਗੇ ਨਹੀਂ ਨਹੀਂ ਹੁਣ ਅਭਿਆਸ ਪੱਕ ਗਿਆ ਆਪਣਾ, ਹੁਣ ਮੈਂ ਹੱਥਾਂ ਪੈਰਾਂ ਨਾਲ ਕੰਮ ਕਾਰ ਕਰਦਾ, ਕਿਰਤ ਕਾਰ ਕਰਨਾ, ਤੇ ਜਿਹੜਾ ਮੈਂ ਆਪਣਾ ਧਿਆਨ ਹੈ ਉਹ ਹਮੇਸ਼ਾ ਰੱਬ ਦੇ ਚਰਨਾਂ ਵਿੱਚ ਜੋੜ ਕੇ ਰੱਖਣਾ, ਵੀ ਮੈਂ ਗਲਤ ਕੰਮ ਨਾ ਕਰਾਂ, ਕਿਸੇ ਨੂੰ ਠੱਗਾਂ ਨਾ, ਧੋਖਾ ਨਾ ਕਰਾਂ। ਉਹ ਕਹਿਣ ਲੱਗੇ ਇੱਕ ਬੰਦਾ ਦੋ ਕੰਮ ਕਿਵੇਂ ਕਰ ਸਕਦਾ? ਇਹ ਤਾਂ ਤੂੰ ਲੋਕਾਂ ਨੂੰ ਭੁਲੇਖਾ ਪਾਉਣ ਵਾਲੀ ਗੱਲ ਕਰਨਾ। ਪਹਿਲਾਂ ਮੈਂ ਸ਼ਲੋਕ ਤੁਹਾਡੇ ਨਾਲ ਸਾਂਝਾ ਕਰਾਂ, ਇਹ ਗੱਲ ਨੂੰ ਪਕੜ ਵਿੱਚ ਰੱਖਿਓ ਬਹੁਤ ਧਿਆਨ ਨਾਲ। ਇਹ ਸ਼ਲੋਕ ਕਬੀਰ ਸਾਹਿਬ ਦਾ ਹੈ, ਫਿਰ ਦੁਬਾਰੇ ਬੇਨਤੀ ਕਰਾਂ, ਸ਼ਲੋਕ ਕਬੀਰ ਸਾਹਿਬ ਦਾ ਹੈ, ਸ਼ਲੋਕ ਨਾਮਦੇਵ ਜੀ ਦਾ ਨਹੀਂ ਹੈ, ਸ਼ਲੋਕ ਭਗਤ ਤਲੋਚਨ ਜੀ ਦਾ ਨਹੀਂ ਹੈ, ਪਰ ਜ਼ਿਕਰ ਨਾਮਦੇਵ ਤੇ ਤਲੋਚਨ ਜੀ ਦਾ ਹੈ। ਲਿਖਾਰੀ ਇਹ ਸ਼ਲੋਕ ਦੇ, ਇਹਨਾਂ ਸ਼ਲੋਕਾਂ ਦੇ ਲਿਖਾਰੀ ਨੇ ਜਿਹੜੇ ਉਹ ਕਬੀਰ ਸਾਹਿਬ ਨੇ। ਹੁਣ ਪੜ੍ਹੀਏ ਸ਼ਲੋਕ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ। ਨਾਮਦੇਵ ਤੈਨੂੰ ਤਾਂ ਮਾਇਆ ਨੇ ਠੱਗ ਲਿਆ ਯਾਰ, ਇਹ ਉਹਦਾ ਮਿੱਤਰ ਕਹਿੰਦਾ, ਸੱਜਣ ਕਹਿੰਦਾ, ਮੀਤ ਕਹਿੰਦਾ ਉਹਦਾ। ਕਾਗਜ਼ ਛੀਪਾ ਛਾਏ ਲੋ ਰਾਮ ਨਾਲ ਲਾਵੋ ਚੀਟ। ਤੂੰ ਕੱਪੜੇ ਰੰਗੜ ਚ ਲੱਗ ਗਿਆ, ਤੂੰ ਰੱਬ ਦਾ ਨਾਮ ਕਦੋਂ ਲੈਣਾ? ਹੁਣ ਉਹ ਜਵਾਬ ਦਿੰਦੇ ਨੇ, ਇਹ ਕਬੀਰ ਸਾਹਿਬ ਦੇ ਦੋ ਸ਼ਲੋਕ ਨੇ। ਨਾਮਦੇਵ ਜੀ ਜਵਾਬ ਦਿੰਦੇ ਨੇ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੈਂ ਹੱਥਾਂ ਪੈਰਾਂ ਨਾਲ ਤਾਂ ਕੰਮ ਕਰਨਾ ਤੇ ਆਪਣਾ ਚਿੱਤ ਪਰਮੇਸ਼ਰ ਨਾਲ ਜੋੜ ਕੇ ਰੱਖਣਾ। ਉਹ ਕਹਿਣ ਲੱਗੇ ਕਿਵੇਂ ਹੋ ਸਕਦਾ ਇੱਕ ਬੰਦਾ ਦੋ ਦੋ ਕੰਮ ਕਰੇ, ਇਹ ਕਿਵੇਂ ਹੋ ਸਕਦਾ? ਭਗਤ ਨਾਮਦੇਵ ਜੀ ਕਹਿਣ ਲੱਗੇ ਬੈਠ ਫਿਰ ਮੈਂ ਤੈਨੂੰ ਦੱਸਣਾ। ਕਹਿਣ ਲੱਗੇ ਦੱਸੋ। ਹੁਣ ਭਗਤ ਨਾਮਦੇਵ ਜੀ ਇੱਕ ਸ਼ਬਦ ਉਚਾਰਦੇ ਨੇ, ਇਹ ਨਾਮਦੇਵ ਜੀ ਦਾ, ਦੇਖੋ ਕਿੱਡਾ ਪਿਆਰਾ ਸ਼ਬਦ ਹੈ, ਸੇਵਾ ਕਰਨ ਦਾ ਬਲ ਦੱਸ ਰਹੇ ਨੇ ਸਾਨੂੰ। ਕਹਿਣ ਲੱਗੇ ਸ਼ਬਦ ਬੜਾ ਪਿਆਰਾ ਹੈ, ਆਨੀ ਲੈ ਕਾਗਜ਼ ਕਾਟੀ ਲੈ ਗੁੱਡੀ, ਆਕਾਸ਼ ਮਦੇ ਭਰਮੀਆਂ ਲੈ। ਬੱਚਿਆਂ ਨੇ ਅੱਜ ਪਤੰਗ ਮੁੱਲ ਮਿਲ ਜਾਂਦੇ ਨੇ, ਪਹਿਲਾਂ ਨਹੀਂ ਸੀ ਮਿਲਦੇ, ਬੱਚਾ ਆਪੇ ਬਣਾਉਂਦਾ ਸੀ। ਕਹਿੰਦੇ ਬੱਚੇ ਨੇ ਪਤੰਗ ਲਿਆ, ਆਕਾਸ਼ ਵਿੱਚ ਉਡਾ ਰਿਹਾ। ਆਨੀ ਲੈ ਕਾਗਜ਼ ਕਾਟੀ ਲੈ ਗੁੱਡੀ, ਗੁੱਡੀ ਦਾ ਮਤਲਬ ਪਤੰਗ, ਆਕਾਸ਼ ਮਦੇ ਭਰਮੀ ਵਾਲੇ। ਪੰਜ ਜਣਾ ਸਿਓ ਬਾਤ ਬਤਾਊਆ, ਨਾਲ ਦੇ ਸਾਥੀਆਂ ਨਾਲ ਗੱਲਾਂ ਵੀ ਕਰ ਰਿਹਾ, ਸਹੀ ਸਹੀ ਜਵਾਬ ਦੇ ਰਿਹਾ। ਚੀਤ ਸੋ ਡੋਰੀ ਰਾਖੀ ਵਾਲੇ, ਕਹਿੰਦੇ ਪਰ ਉਹਦਾ ਚਿੱਤ ਪੂਰਾ ਪੂਰਾ ਧਿਆਨ ਉਹਦਾ ਡੋਰੀ 'ਚ ਹੈ, ਭਈ ਕਿਤੇ ਮੇਰਾ ਪਤੰਗ ਫਸ ਨਾ ਜਾਏ, ਕਿਧਰੇ ਦਰਖਤ ਵਿੱਚ ਕਿਸੇ ਕੋਈ ਇਹਨੂੰ ਕੱਟ ਨਾ ਲਵੇ, ਮੇਰਾ ਪਤੰਗ ਡਿੱਗ ਨਾ ਜਾਏ। ਗੱਲਾਂ ਬੱਚਿਆਂ ਨਾਲ ਕਰਦਾ, ਧਿਆਨ ਡੋਰੀ 'ਚ ਹੈ। ਇੱਕੋ ਹੀ ਬੱਚਾ ਦੋ ਕੰਮ ਕਰ ਰਿਹਾ ਨਾ। ਭਗਤ ਲੋਚਨ ਜੀ ਕਹਿਣ ਲੱਗੇ ਬਿਲਕੁਲ। ਕਹਿੰਦੇ ਰਾਮ ਨਾਮਾ ਮਨ ਰਾਮ ਨਾਮਾ ਬੇਦੀ ਵਾਲੇ, ਜੈਸੇ ਕਣਕ ਕਲਾ ਚਿੱਤ ਮਾਂਡੀ ਵਾਲੇ। ਕਹਿੰਦੇ ਮੇਰਾ ਧਿਆਨ ਇਵੇਂ ਰੱਬ ਵਿੱਚ ਜੁੜ ਗਿਆ ਜਿਵੇਂ ਇੱਕ ਸੁਨਿਆਰ। ਹੁਣ ਦੇਖੋ ਸੋਨੇ ਦਾ ਗਹਿਣਾ ਕਿੱਡਾ ਛੋਟਾ ਹੁੰਦਾ, ਏਡੇ ਛੋਟੇ ਸੋਨੇ ਦੇ ਗਹਿਣੇ 'ਤੇ ਵੀ ਕਾਰਾਗਰੀ ਕਰ ਦੇਣੀ, ਉਹਦੇ 'ਤੇ ਵੀ ਵੇਲ ਬੂਟੀਆਂ ਪਾ ਦੇਣੀਆਂ, ਕਿੰਨੇ ਧਿਆਨ ਦੀ ਲੋੜ ਹੈ। ਪਰ ਉਹਦਾ ਧਿਆਨ ਜੇ ਏਡਾ ਕਿਰਤ ਵਿੱਚ ਲੱਗਿਆ ਹੋਇਆ ਤਾਂ ਦੂਜੇ ਪਾਸੇ ਉਹਦਾ ਧਿਆਨ ਇਹ ਵੀ ਲੱਗਿਆ ਹੋਇਆ ਵੀ ਕਿਸੇ ਗਾਹਕ ਨੂੰ ਗਲਤ ਨਹੀਂ ਰੇਟ ਦੱਸਣਾ, ਸੋਨਾ ਤੋਲਿਆਂ ਦੇ ਭਾਅ ਵਿਕਦਾ, ਕਿਸੇ ਦਾ ਗਹਿਣਾ ਕਿਸੇ ਨੂੰ ਦੇ ਬੈਠੇ ਆ ਤੇ ਮੁੜ ਕੇ ਭਰਨਾ ਔਖਾ ਹੋ ਜਾਏਗਾ। ਹੁਣ ਤਾਂ ਗਾਹਕ ਨੂੰ ਵੀ ਗੱਲ ਕਰਨ ਦਾ ਵੀ ਢੰਗ ਠੀਕ ਹੈ ਤੇ ਸੋਨੇ 'ਤੇ ਕਲਾਕਾਰੀ ਕਰਨ ਵਾਲਾ ਢੰਗ ਵੀ ਠੀਕ ਹੈ, ਜਿਵੇਂ ਉਹਨਾਂ ਨੇ ਕਿਹਾ ਉਵੇਂ ਦੀ ਕਲਾਕਾਰੀ ਵੀ ਕਰਕੇ ਦੇਣੀ ਹੈ। ਕਹਿੰਦੇ ਜਿਵੇਂ ਸੁਨਿਆਰੇ ਦਾ ਮਨ ਦੋ ਕੰਮ ਕਰ ਰਿਹਾ, ਉਹ ਕਿਰਤ ਵੀ ਕਰ ਰਿਹਾ ਤੇ ਨਾਲ ਸਾਹਮਣੇ ਗਾਹਕ ਨੂੰ ਵੀ ਜਵਾਬ ਦੇ ਰਿਹਾ। ਕਹਿੰਦੇ ਇਵੇਂ ਮੇਰਾ ਮਨ ਰਾਮ ਦੇ ਨਾਮ ਵਿੱਚ ਲੱਗਿਆ ਹੋਇਆ। ਅਗਲੀ ਉਦਾਹਰਣ, ਮਨ ਰਾਮ ਨਾਮਾ ਬੇਦੀ ਵਾਲੇ, ਜੈਸੇ ਕਣਕ ਕਲਾ ਚਿੱਤ ਮਾਂਡੀ ਵਾਲੇ। ਆਨੀ ਲੈ ਕੁੰਭ, ਹੁਣੇ ਗੱਲ ਕੀਤੀ ਸੀ, ਸ਼ਬਦ ਵੀ ਆ ਗਿਆ। ਕੁੰਭ ਦਾ ਅਰਥ ਹੁੰਦਾ ਘੜਾ, ਕੁੰਭ ਦਾ ਅਰਥ ਉਹ ਨਹੀਂ ਜਿਹੜਾ ਪਾਣੀ ਪਾ ਕੇ ਰੱਖਦੇ ਆਪਾਂ, ਉਹ ਨਹੀਂ, ਕੁੰਭ ਦਾ ਘੜੇ ਦਾ ਅਰਥ ਅਸਲ ਵਿੱਚ ਕੁੰਭ ਹੈ। ਕਹਿਣ ਲੱਗੇ ਜਿਵੇਂ ਆਨੀਲੇ ਕੁੰਭ ਘੜੇ ਲਏ ਬੱਚੀਆਂ ਨੇ, ਭਰਾਈ ਲੈ ਉਦਕ ਪਾਣੀ ਪਾਣੀ ਭਰ ਲਿਆ। ਰਾਜ ਕੁਆਰ ਪੁਰੰਦਰੀਏ ਹਸ਼ਟ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ। ਇਹਦਾ ਅਰਥ ਕੀ ਹੈ ਭਈ ਜਦੋਂ ਬੱਚੀਆਂ ਜਾਂਦੀਆਂ ਨੇ, ਹੁਣ ਅੱਜ ਤਾਂ ਨਹੀਂ, ਅੱਜ ਵੀ ਤੁਹਾਨੂੰ ਰਾਜਸਥਾਨ ਦੇ ਇਲਾਕੇ 'ਚ ਅੱਜ ਵੀ ਮਿਲ ਸਕਦੀਆਂ ਨੇ, ਉੱਧਰ ਇਲਾਕੇ 'ਚ ਪਾਣੀ ਦੀ ਕਮੀ ਹੈ। ਉਹ ਬੱਚੀਆਂ ਕੀ ਕਰਦੀਆਂ ਸੀ, ਪਾਣੀ ਇੰਨਾ ਨੇੜੇ ਨਹੀਂ ਸੀ ਮਨੁੱਖ ਦੇ, ਉਹ ਦੂਰੋਂ ਪਾਰੋਂ ਪਾਣੀ ਭਰ ਲੈਣ ਜਾਂਦੀਆਂ ਸੀ। ਮੈਂ ਇੱਕੋ ਗੇੜੇ 'ਚ ਜ਼ਿਆਦਾ ਪਾਣੀ ਭਰ ਲਿਆ ਵਾਂ, ਉਹ ਤਿੰਨ ਘੜੇ ਚੁੱਕ ਲੈਂਦੀਆਂ ਸੀ, ਇੱਕ ਐਸ਼ ਬਾਂਹ ਵਿੱਚ, ਇੱਕ ਐਸ਼ ਬਾਂਹ ਵਿੱਚ, ਇੱਕੋ ਦੀ ਸਾਥਣੋਂ ਦੇ ਸਿਰ 'ਤੇ ਘੜਾ ਰੱਖ ਦਿੰਦੀ ਸੀ। ਹੁਣ ਆਹ ਵੀ ਘੜਾ ਬਾਂਹ ਨੇ ਪਕੜਿਆ, ਆਹ ਵੀ ਘੜਾ ਬਾਂਹ ਨੇ ਪਕੜਿਆ, ਸਿਰ ਵਾਲਾ ਕਿਸੇ ਨੇ ਨਹੀਂ ਪਕੜਿਆ। ਔਰ ਉਹ ਹੱਸਦੀਆਂ ਨੇ, ਖੇਡਦੀਆਂ ਨੇ, ਅੱਗੇ ਪਿੱਛੇ ਦੇਖਦੀਆਂ ਨੇ, ਠੱਠਾ ਮਖੌਲ ਕਰਦੀਆਂ ਨੇ, ਅੱਲੜ ਬੱਚੀਆਂ ਨੇ, ਸਾਰਾ ਕੁਛ ਕਰਦਿਆਂ ਹੋਇਆਂ ਸਿਰ ਵਾਲਾ ਘੜਾ ਕਦੇ ਡਿੱਗਣ ਨਹੀਂ ਦਿੰਦੀਆਂ। ਉਹਨੂੰ ਕੌਣ ਸੰਭਾਲਦਾ? ਕਹਿੰਦੇ ਉਹਨੂੰ ਸੁਰਤ ਸੰਭਾਲਦੀ ਹੈ। ਜਿੱਦਣ ਨੂੰ ਘੜਾ ਟੇਢਾ ਹੋਣ ਲੱਗਦਾ, ਗਰਦਨ ਟੇਢੀ ਕਰ ਲੈਂਦੀਆਂ। ਕਿੱਡੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ। ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਆਰ ਪੁਰੰਦਰੀਏ ਹਸ਼ਟ ਵਿਨੋਦ ਵਿਚਾਰ ਕਰਤੀ ਹੈ ਚੀਜ਼ ਸੋ ਗਾਗਰ ਆਖੀ ਅਲੇ। ਬਾਕੀ ਦੇ ਮੈਂ ਅਰਥ ਨਹੀਂ ਕਰਨੇ ਕਿਉਂਕਿ ਮੈਂ ਕਾਫੀ ਲੰਮਾ ਪੈਂਦਾ ਕਰਨਾ, ਅਤੇ ਮੈਂ ਉਹ ਸ਼ਬਦ ਐਵੇਂ ਸੰਖੇਪ ਦੇ ਵਿੱਚ ਸੁਣਾ ਦਿੰਦਾ ਤੁਹਾਨੂੰ। ਭਗਤ ਨਾਮਦੇਵ ਜੀ ਆਖਦੇ ਨੇ, ਕਹਿੰਦੇ ਐਵੇਂ ਰਾਜ ਕੁਆਰ ਪੁਰੰਦਰੀਏ ਹਸ਼ਟ ਵਿਨੋਦ ਵਿਚਾਰ ਕਰਤੀ ਹੈ ਚੀਜ਼ ਸੋ ਗਾਗਰ ਆਖੀ ਅਲੇ। ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਬਨ ਛਾਡੀ ਵਾਲੇ, ਪਾਂਚ ਕੋਸ ਪਰ ਗਊ ਚਰਾਬਨ ਚੀਜ਼ ਸੋ ਬਚਰਾ ਰਾਖੀ ਵਾਲੇ। ਗਾਂ ਕਿੱਥੇ ਚੁਗਦੀ ਹੈ ਪਰ ਉਹਦੇ ਧਿਆਨ ਵਿੱਚ ਆਪਣਾ ਬੱਚਾ ਹੈ। ਇਸੇ ਤਰ੍ਹਾਂ ਕਹਿਤ ਨਾਮ ਦਿਓ ਸੁਣੋ ਤਲੋਚਨ, ਬਾਲਕ ਪਾਲਣ ਪੌੜੀ ਵਾਲੇ, ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਕ ਰਾਖੀ ਵਾਲੇ। ਕਹਿੰਦੇ ਮਾਂ ਆਪਣੇ ਬੱਚੇ ਨੂੰ ਪੰਘੂੜੇ 'ਚ ਪਾ ਕੇ ਸਾਰੇ ਘਰ ਦੇ ਕੰਮ ਕਾਰ ਕਰਦੀ ਹੈ। ਹੋ ਸਕਦਾ ਉਹਨੂੰ ਬਾਹਰੋਂ ਗੁਆਂਢਣ 'ਤੇ ਖੜਕਾਈ ਹੋਈ ਬੈੱਲ ਨਾ ਪਤਾ ਲੱਗੇ, ਹੋ ਸਕਦਾ ਕੋਈ ਬਾਹਰ ਕੋਈ ਸਮਾਨ ਰੱਖ ਕੇ ਗਿਆ ਹੋਵੇ ਉਹਨੂੰ ਉਸ ਖੜਕਾਏ ਬੂਹੇ ਦਾ ਨਾ ਪਤਾ ਲੱਗੇ, ਪਰ ਐਸਾ ਨਹੀਂ ਹੁੰਦਾ ਵੀ ਮਾਂ ਦਾ ਬੱਚਾ ਰੋ ਰੋ ਕੇ ਕਮਲਾ ਹੋ ਜਾਏ ਅਤੇ ਮਾਂ ਨੂੰ ਆਪਣੇ ਬੱਚੇ ਦੀ ਆਵਾਜ਼ ਨਾ ਸੁਣੇ। ਬਾਕੀ ਕੁਝ ਸੁਣੇ ਨਾ ਸੁਣੇ ਪਰ ਮਾਂ ਦਾ ਪੰਘੂੜਾ ਹਿੱਲਿਆ ਬੱਚੇ ਦਾ, ਭੱਜ ਕੇ ਜਾਂਦੀ ਬੱਚੇ ਕੋਲ। ਹੁਣ ਕਿੱਡੇ ਪਿਆਰੀਆਂ ਉਦਾਹਰਨਾਂ ਦੇ ਕੇ ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਮੇਰਾ ਧਿਆਨ ਇਵੇਂ ਰੱਬ ਵਿੱਚ ਜੁੜ ਗਿਆ, ਅੱਜ ਪਤਾ ਨਹੀਂ ਅਸੀਂ ਕਿਹੜੀ ਸਿੱਖੀ ਕਮਾਰੇ। ਮੈਂ ਸ਼ਰੇਆਮ ਕਹਿਣਾ ਇਸ ਗੱਲ ਨੂੰ, ਜੇ ਧੀਏ ਤੇਰਾ ਬਾਪ ਘਰੇ ਪ੍ਰਸ਼ਾਦੇ ਤੋਂ ਭੁੱਖਾ ਬੈਠਾ ਹੈ ਤਾਂ ਮਤ ਸੋਚੀ ਤੇਰੀ ਪੜ੍ਹੀ ਹੋਈ ਸੁਖਮਨੀ ਸਾਹਿਬ ਨਾਲ ਗੁਰੂ ਅਰਜਨ ਪਾਤਸ਼ਾਹ ਖੁਸ਼ ਹੋ ਜਾਣਗੇ। ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਨੇ ਹੈ ਤੇ ਲੋਕ ਇਹ ਫਤਵਾ ਦਿੰਦੇ ਨੇ ਜੀ ਬਾਣੀ ਤੋਂ ਤੋੜਦੇ ਨੇ, ਕਦਾ ਚਿੱਤ ਨਹੀਂ ਬਾਣੀ ਇੱਕ ਨਹੀਂ ਚਾਰ ਪਾਠ ਕਰ ਮੇਰੀ ਧੀਏ ਸੁਖਮਨੀ ਸਾਹਿਬ ਦੇ, ਜਿੰਨੇ ਕਰੇਗੀ ਉਹਨਾਂ ਤੈਨੂੰ ਲਾਭ ਹੋਵੇਗਾ। ਪਰ ਇਹ ਚੇਤਾ ਰੱਖੀ ਵੀ ਆਪਣੀਆਂ ਜ਼ਿੰਮੇਵਾਰੀਆਂ ਦਾ ਵੀ ਖਿਆਲ ਰੱਖੀ, ਕਿਤੇ ਐਸਾ ਨਾ ਹੋਵੇ ਤੂੰ ਘਰ ਨੂੰ ਨਰਕ ਬਣਾ ਕੇ ਬੈਠ ਜਾਏ, ਤੇਰਾ ਪਿਓ ਵੀ ਭੁੱਖਾ ਬੈਠਾ, ਤੇਰੀ ਮਾਂ ਵੀ ਭੁੱਖੀ ਬੈਠੀ, ਤੇਰਾ ਪਤੀ ਕੰਮ 'ਤੇ ਜਾਣ ਲਈ ਬੈਠਾ ਅਤੇ ਤੂੰ ਘਰ ਵਿੱਚ ਲੰਗਰ ਨਾ ਬਣਾਵੇਂ, ਇਕੱਲਾ ਪਾਠ ਕਰਨ 'ਤੇ ਸੋਚ ਲਵੇਂ, ਗੁਰੂ ਕਦੇ ਖੁਸ਼ ਨਹੀਂ ਹੋਵੇਗਾ। ਪਾਠ ਵੀ ਲਾ ਲੈ ਨਾਲ ਘਰ ਦੇ ਕੰਮ ਵੀ ਕਰ ਲੈ, ਦੋਵੇਂ ਕੰਮ ਕਰ, ਕੰਮ ਛੱਡ ਕੇ ਨਹੀਂ, ਮਾਤਾ ਪਿਤਾ ਦੀ ਸੇਵਾ ਕਰ, ਮਾਤਾ ਪਿਤਾ ਦੀਆਂ ਸੀਸਾਂ ਲੈ, ਆਪਣੀਆਂ ਲੱਗੀਆਂ ਜ਼ਿੰਮੇਵਾਰੀਆਂ ਨੂੰ ਨਿਭਾ, ਆਪਣੇ ਬੱਚਿਆਂ ਨੂੰ ਸੰਭਾਲ। ਮੈਂ ਉਸ ਵੀਰੇ ਨੂੰ ਵੀ ਬੇਨਤੀ ਕਰਨਾ, ਆਪਣੇ ਘਰਾਂ ਨੂੰ ਸਵਰਗ ਵਰਗੇ ਬਣਾਈਏ, ਬਾਣੀ ਪੜ੍ਹੀਏ, ਚੇਤੇ ਰੱਖੀਏ, ਗੁਰੂ ਕੇ ਬਚਨਾਂ ਨਾਲ ਜੁੜੀਏ, ਪਰ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਏ। ਇਹ ਹੈ ਪਰਿਵਾਰ ਦੀ ਸੇਵਾ, ਗੁਰੂ ਦੀ ਸੇਵਾ, ਫਿਰ ਪਰਿਵਾਰ ਦੀ ਸੇਵਾ। ਹੁਣ ਤੀਜਾ ਪੱਖ ਸਮਾਜ ਦੀ ਸੇਵਾ। ਸਮਾਜ ਵਿੱਚੋਂ ਅਸੀਂ ਬਹੁਤ ਕੁਝ ਲੈਂਦੇ ਹਾਂ, ਉਹ ਸਾਰਾ ਕੁਝ ਸਮਾਜ ਵਿੱਚੋਂ ਹੀ ਲੈਂਦੇ ਹਾਂ। ਸਾਡੇ ਤਾਂ ਥਾਲੀ 'ਚ ਪਈ ਰੋਟੀ ਹੁੰਦੀ ਹੈ ਨਾ, ਪਰ ਰੋਟੀ ਦਾ ਪਿਛੋਕੜ ਕੀ ਹੈ? ਉਹ ਕਿਸ ਕਿਸਾਨ ਨੇ ਬੀਜੀ, ਵੱਢੀ, ਕਿੱਥੇ ਤੱਕ ਲੈ ਕੇ ਆ ਗਿਆ? ਮੈਂ ਤਾਂ ਥਾਲੀ 'ਚ ਪਈ ਰੋਟੀ ਦੇਖ ਰਿਹਾ, ਨਹੀਂ, ਉਹਦਾ ਪਿਛੋਕੜ ਬਹੁਤ ਵੱਜਿਆ। ਸਮਾਜ ਕੋਲੋਂ ਅਸੀਂ ਬਹੁਤ ਕੁਛ ਲੈਂਦੇ ਹਾਂ, ਫਿਰ ਮੇਰਾ ਫਰਜ਼ ਬਣਦਾ ਮੈਂ ਸਮਾਜ ਨੂੰ ਕੁਛ ਦਵਾਂ ਵੀ, ਇੱਕ ਨੇਕ ਇਨਸਾਨ ਬਣ ਕੇ ਮੈਂ ਸੇਵਾ ਕਰਾਂ। ਦੇਖੋ ਗੁਰੂ ਜੀ ਦੀ ਬਾਣੀ ਦੇ ਕਿੱਡੇ ਪਿਆਰੇ ਬੋਲ ਨੇ, ਵਿੱਚ ਦੁਨੀਆ ਸੇਵ ਕਮਾਈ ਹੈ। ਸੇਵਾ ਕਿੱਥੇ ਕਰਨੀ ਹੈ? ਵਿੱਚ ਦੁਨੀਆ, ਲੋਕਾਂ ਵਿੱਚ ਜਾ ਕੇ ਲੋੜਵੰਦਾਂ ਦੀ ਸੇਵਾ ਕਰ, ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੀ ਸੇਵਾ ਕਰ, ਕਿਸੇ ਲੋੜਵੰਦ ਦੇ ਮੁੱਖ ਵਿੱਚ ਪ੍ਰਸ਼ਾਦਾ ਪਾ, ਕਿਸੇ ਲੋੜਵੰਦ ਨੂੰ ਕੱਪੜਾ ਲੈ ਕੇ ਦੇ, ਕਿਸੇ ਲੋੜਵੰਦ ਦੇ ਨਾਲ ਉਹਦੇ ਸਹਾਇਕ ਹੋ ਕੇ ਖੜ ਉਹਦੇ ਨਾਲ, ਗੁਰੂ ਦੀਆਂ ਖੁਸ਼ੀਆਂ ਤੇਰੀ ਝੋਲੀ 'ਚ ਪੈਣਗੀਆਂ। ਕਿਸੇ ਦੀ ਮਦਦ ਕਰਕੇ ਦੇਖ, ਤੈਨੂੰ ਪਤਾ ਲੱਗੇਗਾ ਫਿਰ ਸਮਾਜ ਵਿੱਚ ਮੈਂ ਕਿਵੇਂ ਵਿਚਰਨਾ, ਸਮਾਜ ਦੀ ਸੇਵਾ ਕਰ। ਮੈਂ ਫਿਰ ਦੁਬਾਰੇ ਦੁਹਰਾ ਦਿਆਂ, ਜੋ ਬਹੁਤ ਵੱਡੀ ਲੋੜ ਹੈ, ਕੁਦਰਤ ਦੀ ਸੰਭਾਲ ਕਰ, ਪਾਣੀ ਦੀ ਸੰਭਾਲ ਕਰ, ਹਵਾ ਦੀ ਸੰਭਾਲ ਕਰ, ਧਰਤੀ ਦੀ ਸੰਭਾਲ ਕਰ, ਕੋਸ਼ਿਸ਼ ਕਰ ਜਿੰਨਾ ਕੁਝ ਮੈਂ ਸਮਾਜ ਨੂੰ ਦੇ ਸਕਣਾ, ਮੈਂ ਇੱਕ ਚੰਗਾ ਇਨਸਾਨ ਬਣ ਕੇ ਜੀਵਾਂ, ਸਮਾਜ ਦੀ ਸੇਵਾ ਕਰਾਂ, ਜਿਹੜੀਆਂ ਮੇਰੇ ਪ੍ਰਤੀ ਲੱਗੀਆਂ ਜ਼ਿੰਮੇਵਾਰੀਆਂ ਨੇ ਮੈਂ ਉਹਨਾਂ ਨੂੰ ਨਿਭਾਵਾਂ। ਸੱਚ ਕਰਕੇ ਜਾਣੇ ਹੋ, ਜਦੋਂ ਬੰਦਾ ਸਮਾਜ ਦੀ ਸੇਵਾ ਕਰਦਾ ਨਾ, ਤਾਂ ਬਹੁਤ ਵੱਡੀ ਦਿਲਾਂ 'ਚ ਥਾਂ ਬਣਦੀ ਹੈ, ਦਿਲਾਂ 'ਚ ਥਾਂ ਬਣਦੀ ਹੈ, ਉਹ ਦਿਲਾਂ ਦਾ ਰਾਜਾ ਬਣ ਜਾਂਦਾ ਮਨੁੱਖ। ਕਿਤੇ ਸੇਵਾ ਕਰਕੇ ਅਸੀਂ ਆਪਣੇ ਜੀਵਨ ਵਿੱਚ ਸਮਝੀਏ ਸਹੀ। ਛੋਟੀਆਂ ਜਿਵੇਂ ਉਦਾਹਰਨਾਂ ਦੇਣੀਆਂ ਚਾਹੁੰਦਾ, ਗੁਰੂ ਘਰ ਵਿੱਚ ਅਸੀਂ ਬਹੁਤ ਉਦਾਹਰਨਾਂ ਨੇ, ਬਲਕਿ ਇੱਕ ਨਿਰਣਾ ਹੀ ਦੇ ਦਿੱਤਾ ਗੁਰੂ ਜੀ ਨੇ, ਜੇਤੇ ਜੀ ਤੇਤੇ ਸਭ ਤੇਰੇ। ਹੇ ਵਾਹਿਗੁਰੂ ਜੀ, ਜਿੰਨੇ ਜੀਵ ਨੇ ਇਹ ਸਾਰੇ ਤੇਰੇ ਨੇ। ਜੇਤੇ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੇ ਨਾਹੀਂ। ਪਰ ਕਹਿੰਦੇ ਸੇਵਾ ਤੋਂ ਬਿਨਾਂ ਕੋਈ ਫਲ ਨਹੀਂ ਮਿਲਣਾ। ਮਨਾ ਤੈਨੂੰ ਲੱਗੇਗਾ ਵੀ ਮੈਂ ਭਾਂਡੇ ਧੋਣਾ, ਤੂੰ ਭਾਂਡੇ ਨਹੀਂ ਧੋਏਗਾ, ਤੂੰ ਆਪਣੇ ਦਿਲ ਦੀ ਮਹਿਲ ਧੋ ਲਏਗਾ। ਤੈਨੂੰ ਲੱਗਦਾ ਵੀ ਮੈਂ ਕਿਸੇ ਗਰੀਬ ਦੀ ਬਾਂਹ ਪਕੜੀ ਹੈ, ਨਹੀਂ, ਤੂੰ ਗਰੀਬ ਦੀ ਬਾਂਹ ਪਕੜ ਕੇ ਦੇਖ, ਗੁਰੂ ਤੇਰੀ ਬਾਂਹ ਪਕੜ ਲਏਗਾ, ਜ਼ਿੰਦਗੀ 'ਚ ਠੋਕਰ ਨਹੀਂ ਲੱਗਣ ਦੇਵੇਗਾ, ਪਤਾ ਲੱਗ ਜਾਏਗਾ। ਪਰ ਕਿਸੇ ਲਈ ਕੁਛ ਕਰਕੇ ਤਾਂ ਦੇਖਣਾ, ਸਮਾਜ ਦੀ ਸੇਵਾ ਕਰਕੇ ਦੇਖ। ਹੁਣ ਗੁਰੂ ਸਾਹਿਬਾਂ ਨੇ ਕਿੱਡਾ ਵੱਡਾ ਇੱਕ ਸਾਡੇ ਸਾਹਮਣੇ ਦ੍ਰਿਸ਼ਟਾਂਤ ਦਿੱਤਾ। ਸਾਡੇ ਕੋਲ ਤਾਂ ਗੁਰੂ ਦੀਆਂ ਇੰਨੀਆਂ ਬਖਸ਼ਾਂ ਨੇ, ਕੋਈ ਚੀਜ਼ ਲੁਕੋਈ ਨਹੀਂ ਪਾਤਸ਼ਾਹ ਨੇ ਸਾਡੇ ਕੋਲੋਂ, ਕਿੱਡੀਆਂ ਵੱਡੀਆਂ ਰਹਿਮਤਾਂ ਬਖਸ਼ਿਸ਼ ਕੀਤੀਆਂ ਹੋਈਆਂ ਨੇ। ਜੇ ਕੋਈ ਬਾਬੇ ਲਹਿਣੇ ਤੋਂ ਗੁਰੂ ਅੰਗਦ ਸਾਹਿਬ ਬਣਿਆ ਨਾ, ਤਾਂ ਵਿੱਚ 7 ਸਾਲ ਦਾ ਵਕਵਾ ਹੈ। ਉਹ 7 ਸਾਲ ਦਾ ਵਕਵਾ ਉਹ ਹੈ ਜਿਹੜਾ ਦਿਨ ਰਾਤ ਬਾਬੇ ਲਹਿਣੇ ਦੀ ਉਹ ਤਸਵੀਰ ਪੇਸ਼ ਕਰਦਾ, ਜਿਹੜੀ ਸੇਵਾ ਵਿੱਚ ਮੱਤੀ ਹੋਈ ਹੈ, ਜਿਹੜੀ ਸੇਵਾ ਵਿੱਚ ਰੱਤੀ ਹੋਈ ਹੈ। ਬਾਬਾ ਅਮਰਦਾਸ ਜੀ ਨੂੰ ਸ਼ਬਦ ਜੋੜ ਕੇ ਲੈ ਆਇਆ ਗੁਰੂ ਕੋਲ, ਪਰ ਸ਼ਬਦ ਨੂੰ ਕਮਾਉਂਦਿਆਂ 12 ਸਾਲ ਬੀਤ ਗਏ, 12 ਸਾਲ ਬੀਤ ਗਏ, 12 ਸਾਲਾਂ ਬਾਅਦ ਉਹ ਸੇਵਾ ਗੁਰੂ ਦਰ ਤੇ ਪ੍ਰਵਾਨ ਹੋਈ ਹੈ, ਉਹ ਕਬੂਲ ਹੋਈ ਹੈ। ਕਿੰਨੀਆਂ ਹੀ ਉਦਾਹਰਨਾਂ ਨੇ ਜਿਹੜੀਆਂ ਸਾਨੂੰ ਸਪਸ਼ਟ ਕਰਦੀਆਂ ਨੇ ਵੀ ਗੁਰੂ ਦੇ ਕੋਲੋਂ ਅਸੀਂ ਸੇਵਾ ਕਰਨੀ ਸਿੱਖਣੀ ਹੈ, ਸਮਝਣਾ ਹੈ। ਕੁਝ ਮੈਂ ਦ੍ਰਿਸ਼ਟਾਂਤ ਦੇਣੇ ਚਾਹੁੰਦਾ, ਗੱਲ ਪਕੜ ਵਿੱਚ ਆ ਜਾਏ। ਇੱਕ ਵਾਰੀ ਜੱਸਾ ਸਿੰਘ ਆਲੂਵਾਲੀਆ, ਉਹਦਾ ਵੀ ਪਿਓ ਚੜ੍ਹਾਈ ਕਰ ਗਿਆ ਸੀ, ਅਤੇ ਮਾਂ ਲੈ ਕੇ ਗੁਰੂ ਸਿੱਖਾਂ ਦੇ ਦਰਬਾਰ 'ਚ ਆਈ। ਮਾਂ ਨੂੰ ਬੜਾ ਫਿਕਰ ਸੀ ਵੀ ਜ਼ਮਾਨੇ ਦੀਆਂ ਕੁਝ ਚਾਲਾਂ ਹੋਰ ਤਰ੍ਹਾਂ ਦੀਆਂ ਨੇ, ਮੇਰੇ ਪੁੱਤ ਦੇ ਕਿਤੇ ਪੈਰ ਨਾ ਥਿੜਕ ਜਾਣ। ਉਹ ਲੈ ਕੇ ਬੱਚੇ ਨੂੰ ਆਪਣੇ ਨੂੰ ਨਵਾਬ ਕਪੂਰ ਸਿੰਘ ਦੇ ਅਗਵਾਈ ਵਿੱਚ ਉਦੋਂ ਸਿੱਖਾਂ ਦਾ ਇਕੱਠ ਹੈ ਅਤੇ ਉੱਥੇ ਲੈ ਕੇ ਆ ਗਈ, ਅਤੇ ਉਹਨੇ ਆ ਕੇ ਬੇਨਤੀ ਕੀਤੀ ਵੀ ਜੇ ਤੁਸੀਂ ਮੈਨੂੰ ਆਗਿਆ ਦਿਓ, ਮੇਰਾ ਬੱਚਾ ਇੱਕ ਸ਼ਬਦ ਪੜ੍ਹ ਲਵੇ। ਉਹਨੇ ਆ ਕੇ ਪੜ੍ਹੇ, ਹੁਣ ਬੱਚਾ ਛੋਟਾ ਜਿਹਾ ਸੀ, ਮਾਂ ਨੇ ਸ਼ਬਦ ਸਿਖਾਇਆ ਹੋਇਆ ਸੀ, ਉਹਨੇ ਸ਼ਬਦ ਪੜ੍ਹਿਆ, ਸ਼ਬਦ ਹੇਠ ਪਿਆਰ ਨਾਲ ਰਸੀਲੇ ਜਿਹੇ ਗਲੇ ਨਾਲ ਪੜ੍ਹਿਆ, ਅਤੇ ਨਵਾਬ ਕਪੂਰ ਸਿੰਘ ਉੱਠ ਕੇ ਖਲੋ ਗਏ। ਕਹਿੰਦੇ ਭੈਣੇ, ਅੱਜ ਮੈਂ ਇੱਕ ਬੇਨਤੀ ਕਰਨ ਲੱਗਾ ਵੀ ਮੈਨੂੰ ਗੁਰੂ ਨੇ ਬਹੁਤ ਕੁਛ ਦਿੱਤਾ, ਮੈਨੂੰ ਤਾਂ ਨਵਾਬ ਬਣਾ ਤਾ, ਮੈਨੂੰ ਕੋਈ ਕਮੀ ਨਹੀਂ ਹੈ, ਪਰ ਮੈਂ ਅੱਜ ਇੱਕ ਤੇਰੇ ਕੋਲ ਦਾਤ ਮੰਗਣ ਲੱਗਾ। ਮੈਂ ਕਦੇ ਕਿਸੇ ਕੋਲ ਮੰਗੀ ਨਹੀਂ, ਮੈਨੂੰ ਮੰਗਣ ਦੀ ਲੋੜ ਨਹੀਂ ਪਈ, ਗੁਰੂ ਨੇ ਬਹੁਤ ਕੁਛ ਦਿੱਤਾ, ਬਖਸ਼ਿਸ਼ ਕੀਤਾ, ਪਰ ਮੈਂ ਅੱਜ ਮੰਗਦਾ। ਉਹ ਕਹਿ ਭੈਣ ਕਹਿੰਦੀ ਮੰਗੋ ਕੀ ਮੰਗਦੇ, ਮੈਂ ਗਰੀਬਣੀ ਕੀ ਦੇ ਸਕਦੀ ਹਾਂ, ਕਹਿਣ ਲੱਗੇ ਆਪਣਾ ਪੁੱਤ ਦੇ ਦੇ। ਉਹਨੇ ਗੱਲ ਕਰੀ ਤੇ ਮਾਂ ਦੀ ਅੱਖਾਂ 'ਚ ਪਾਣੀ ਆ ਗਿਆ, ਕਹਿਣ ਲੱਗੇ ਭੈਣੇ ਇੰਨਾ ਦੁੱਖ, ਉੱਦਾਂ ਪੜ੍ਹਨੇ ਗੁਰੂ ਗੋਬਿੰਦ ਸਿੰਘ ਨੇ ਚਾਰ ਪੁੱਤ ਵਾਰ ਦਿੱਤੇ ਤੇ ਤੂੰ ਆਪਣਾ ਪੁੱਤ ਜਥੇ 'ਚ ਸ਼ਾਮਿਲ ਕਰਨ ਲੱਗੀ ਹੈ, ਇੰਨਾ ਦੁੱਖ। ਉਹ ਕਹਿੰਦੀ ਨਹੀਂ ਨਹੀਂ ਇਹ ਖੁਸ਼ੀ ਦੇ ਅੱਥਰੂ ਨੇ। ਕਹਿੰਦੇ ਉਹ ਕਿਵੇਂ? ਕਹਿਣ ਲੱਗੀ ਮੈਂ ਤਾਂ ਥਾਂ ਥਾਂ 'ਤੇ ਭਾਲਦੀ ਫਿਰਦੀ ਸੀ ਮੇਰਾ ਪੁੱਤ ਸਿੱਖਾਂ ਦੇ ਜਥੇ ਵਿੱਚ ਚਲਾ ਜਾਏ, ਕਿਤੇ ਕਿਤੇ ਪੈਰ ਨਾ ਉਖੜ ਜਾਣ, ਜ਼ਿੰਦਗੀ ਦੇ ਗਲਤ ਰਾਹੇ ਨਾ ਪੈ ਜਾਏ। ਸ਼ੁਕਰ ਹੋਇਆ ਵੀ ਤੁਸੀਂ ਤਾਂ ਮੰਗ ਲਿਆ, ਮੈਂ ਛੱਡਣ ਹੀ ਆਈ ਆਪਣੇ ਪੁੱਤ ਨੂੰ, ਛੱਡ ਕੇ ਚਲੀ ਗਈ। ਹੁਣ ਜੱਸਾ ਸਿੰਘ ਆਹਲੂਵਾਲੀਆ ਉਹ ਥਾਂ ਥਾਂ 'ਤੇ ਘੁੰਮਣ ਕਰਕੇ ਨਾ ਉਹਦੀ ਬੋਲੀ ਇੱਕ ਨਾ ਰਹੀ, ਮਿਕਸ ਹੋ ਗਈ। ਕੁਛ ਉਰਦੂ ਦੇ ਲਫ਼ਜ਼ ਬਣ ਗਏ, ਕੁਛ ਪੰਜਾਬੀ ਦੇ, ਕੁਛ ਹੋਰ ਇਲਾਕੇ ਦੀ ਭਾਸ਼ਾ ਦਾ ਅਸਰ ਪੈ ਗਿਆ। ਉਹ ਹੁਣ ਜਦ ਕੋਈ ਗੱਲ ਕਰੇ ਜਿਵੇਂ ਵੀ ਮੈਨੂੰ ਦਿਓ, ਉਹ ਗੱਲ ਕਰਿਆ ਕਰੇ ਹਮਕੋ ਦਿਓ, ਜਦੋਂ ਤੁਸੀਂ ਦੀ ਗੱਲ ਕਹਿਣੀ ਤੁਮਕੋ ਦਿਓ। ਉਹਦਾ ਨਾਂ ਹੀ ਸਿੱਖਾਂ ਨੇ ਹਮਕੋ ਤੁਮਕੋ ਪਾ ਦਿੱਤਾ, ਛੋਟਾ ਬੱਚਾ ਸੀ, ਸਾਰੇ ਪਿਆਰ ਕਰਦੇ ਸੀ, ਉਹਦਾ ਨਾਂ ਹੀ ਪਾ ਦਿੱਤਾ ਜੱਸਾ ਸਿੰਘ ਹਮਕੋ ਤੁਮਕੋ। ਉਹ ਇੱਕ ਦਿਨ ਨਵਾਬ ਕਪੂਰ ਸਿੰਘ ਦੇ ਕੋਲ ਗੋਦੀ 'ਚ ਬੈਠ ਕੇ ਰੋਣ ਲੱਗ ਗਿਆ, ਕਹਿੰਦਾ ਮੈਂ ਤਾਂ ਆਪਣੀ ਮਾਂ ਕੋਲ ਜਾਣਾ। ਕਹਿੰਦੇ ਕਿਉਂ? ਕਹਿਣ ਲੱਗਿਆ ਮੇਰੀ ਮਾਂ ਨੇ ਐਡਾ ਵਧੀਆ ਨਾਂ ਰੱਖਿਆ ਜੱਸਾ ਸਿੰਘ, ਅਤੇ ਹਮਕੋ ਤੁਮਕੋ ਕਹੀ ਜਾਂਦੇ ਨੇ, ਮੈਂ ਨਹੀਂ ਇਹਨਾਂ ਕੋਲ ਰਹਿਣਾ, ਮੈਂ ਨਹੀਂ ਸੇਵਾ ਕਰਨੀ ਇੱਥੇ। ਉਹਨੂੰ ਘੋੜਿਆਂ ਨੂੰ ਚਣੇ ਪਾਉਣ ਦੀ ਸੇਵਾ ਬਖਸ਼ੀ ਸੀ, ਉਹ ਘੋੜਿਆਂ ਨੂੰ ਚਣੇ ਪਾਇਆ ਕਰਦਾ ਸੀ। ਨਵਾਬ ਕਪੂਰ ਸਿੰਘ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ, ਕਹਿੰਦੇ ਪੁੱਤ ਇਹਨਾਂ ਦਾ ਗੁੱਸਾ ਨਹੀਂ ਕਰੀਦਾ। ਕਹਿੰਦੇ ਕਿਉਂ? ਕਹਿਣ ਲੱਗੇ ਇਹਨਾਂ ਸਿੱਖਾਂ ਦੀ ਸੇਵਾ ਨੇ ਨਾ ਮੈਨੂੰ ਨਵਾਬ ਬਣਾ ਦਿੱਤਾ, ਜੇ ਸਿੱਖਾਂ ਦੇ ਘੋੜਿਆਂ ਦੀ ਸੇਵਾ ਕਰਦਾ ਤੂੰ ਤਾਂ ਚਣੇ ਪਾਉਣਾ, ਮੈਂ ਤਾਂ ਕੱਲੀ ਲੇਦੀ ਚੁੱਕਦਾ ਸੀ, ਤੂੰ ਚਣੇ ਪਾਉਣਾ, ਤੂੰ ਤਾਂ ਇੰਨੀ ਸੇਵਾ ਕਰਨਾ, ਇੱਕ ਦਿਨ ਵਕਤ ਆਏਗਾ ਯਕੀਨ ਕਰਕੇ ਜਾਣੀ, ਤੇਰਾ ਬਹੁਤ ਨਾਂ ਹੋਏਗਾ, ਯਕੀਨ ਕਰਕੇ ਜਾਣੇ ਹੋ। ਜੱਸਾ ਸਿੰਘ ਆਹਲੂਵਾਲੀਆ ਸਿੱਖ ਕੌਮ ਉਹਨੂੰ ਬੇਤਾਜ ਬਾਦਸ਼ਾਹ ਕਹਿੰਦੀ ਹੈ। ਬੇਤਾਜ ਬਾਦਸ਼ਾਹ ਦਾ ਅਰਥ ਹੁੰਦਾ ਜਿਹੜਾ ਤਖ਼ਤ 'ਤੇ ਤਾਂ ਨਹੀਂ ਬੈਠਿਆ ਪਰ ਸਿੱਖ ਕੌਮ ਉਹਨੂੰ ਬਾਦਸ਼ਾਹ ਕਬੂਲ ਕਰਦੀ ਹੈ। ਉਹ ਸਿੱਖ ਕੌਮ ਦਾ ਬਾਦਸ਼ਾਹ ਬਣਿਆ ਸੀ ਜਦੋਂ 1762 ਵਿੱਚ ਦਰਬਾਰ ਸਾਹਿਬ ਢਾਹ ਕੇ ਢਾਹ ਢੇਰੀ ਕਰ ਦਿੱਤਾ ਗਿਆ ਸੀ। ਉਦੋਂ ਦੁਬਾਰੇ ਨਹੀਂ ਰੱਖੀ ਗਈ ਸੀ, ਦੁਬਾਰੇ ਉਸਾਰਿਆ ਗਿਆ ਸੀ। ਉਹਦੀ ਪਹਿਲੀ ਇੱਟ ਜੱਸਾ ਸਿੰਘ ਆਹਲੂਵਾਲੀਆ ਨੇ ਰੱਖੀ ਸੀ, ਯਾਦ ਰੱਖੇ। ਮਨਾ ਤੂੰ ਸੇਵਾ ਕਰਕੇ ਤਾਂ ਦੇਖੋ ਗੁਰੂ ਦੀ, ਅਸੀਂ ਵਿਚਾਰਦੇ ਹੀ ਨਹੀਂ, ਕਦੇ ਸਮਝਦੇ ਨਹੀਂ। ਕਦੇ ਗੁਰੂ ਘਰ ਦੀ ਸੇਵਾ ਵਿੱਚੋਂ ਬਹੁਤ ਕੁਛ ਮਿਲਦਾ ਹੈ, ਪਰ ਸਤਿਗੁਰੂ ਦੇ ਕੋਲ ਆ ਕੇ ਸਿੱਖ ਲੈ ਮੈਂ ਸੇਵਾ ਕਰਨੀ ਕੀ ਹੈ। ਮੈਂ ਸ਼ਬਦ ਇੱਕ ਵਾਰੀ ਫਿਰ ਪੜ੍ਹਨਾ, ਗੁਰ ਸੇਵਾ ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ ਕੱਲ ਹੈ ਕਾਕਿਸ਼ ਨਾ ਵਸਾਏ। ਪ੍ਰਵਾਨ ਹੋ ਜਾਏਗਾ ਮਾਲਕ ਦੇ ਘਰ, ਬਸ ਗੁਰੂ ਘਰ ਦੀ ਸੇਵਾ ਕਰਨੀ ਸਿੱਖ ਲੈ। ਛੋਟੀ ਜਿਹੀ ਉਦਾਹਰਨ ਫਿਰ ਦੇਣ ਲੱਗਾ, ਅਗਰ ਤੁਹਾਡੇ ਕੋਲ ਕਿਸੇ ਕੋਲ ਵਕਤ ਹੋਇਆ ਤੁਸੀਂ ਨੈੱਟ 'ਤੇ ਜਾ ਕੇ ਦੇਖਿਓ, ਅੱਜ ਦੇ ਬੱਚੇ ਤਾਂ ਬਹੁਤ ਮਦਦ ਕਰ ਦਿੰਦੇ ਨੇ, ਇੱਕ ਸ਼ਬਦ ਹੈ ਸਿੰਧੂ ਤਾਈ, ਸਿੰਧੂ ਤਾਈ, ਉਹ ਸ਼ਬਦ ਪਾ ਕੇ ਦੇਖਿਓ ਤੁਹਾਡੇ ਸਾਹਮਣੇ ਆ ਜਾਏਗਾ। ਇਹ ਇੱਕ ਬੱਚੀ ਛੋਟੀ ਜਿਹੀ ਉਮਰ ਵਿੱਚ ਵਿਆਹੀ ਗਈ, ਛੋਟੀ ਉਮਰ ਵਿੱਚ ਵਿਆਹੀ ਗਈ, ਪਤੀ ਸ਼ਰਾਬੀ ਹੈ, ਬਹੁਤ ਬੁਰੇ ਆਚਰਣ ਵਾਲਾ ਹੈ, ਵਧੀਆ ਨਹੀਂ ਹੈ, ਔਰ ਉਹਨੇ ਉਸ ਆਪਣੀ ਘਰਵਾਲੀ ਨੂੰ, ਹੈ ਬੱਚੀ ਹੈ ਛੋਟੀ ਉਮਰ ਦੀ ਹੈ 12-13 ਸਾਲ ਦੀ ਸੀ ਸਾਰੀ, ਉਹਨੂੰ ਕੁੱਟਣਾ ਮਾਰਨਾ, ਆਪ ਬਹੁਤ ਵਡੇਰੀ ਉਮਰ ਦਾ ਬਹੁਤ ਬੁਰਾ ਵਿਹਾਰ ਕਰਨਾ, ਉੱਤੋਂ ਉਹ ਪ੍ਰੈਗਨੈਂਟ ਹੋ ਗਈ ਅਤੇ ਜਿਸ ਦਿਨ ਉਹਨੂੰ ਘਰੋਂ ਕੱਢਿਆ ਉਸ ਨੂੰ ਬਹੁਤ ਕੁੱਟ ਮਾਰ ਕਰਕੇ ਘਰੋਂ ਕੱਢ ਦਿੱਤਾ। ਕੁਝ ਸਾਲ ਉਹ ਸਹਾਰਦੀ ਰਹੀ ਪਰ ਆਖਰ ਉਹ ਸਬਰ ਹੁੰਦਾ ਇੱਕ ਘਰੋਂ ਕੱਢ ਦਿੱਤਾ। ਹੁਣ ਸੜਕ ਦੇ ਕਿਨਾਰੇ ਤੁਰੀ ਜਾ ਰਹੀ ਹੈ, ਤੁਰੀ ਜਾਂਦੀ ਨੂੰ ਦਰਦਾਂ ਉੱਠੀਆਂ, ਕੋਲ ਕੋਈ ਵੀ ਨਹੀਂ, ਸੜਕ ਦੇ ਕਿਨਾਰੇ ਆਪਣੀ ਬੱਚੀ ਨੂੰ ਜਨਮ ਦਿੱਤਾ ਇਕੱਲੀ ਨੇ। ਜਿਹੜਾ ਮਾਂ ਦੇ ਨਾਲੋਂ ਇੱਕ ਨਾੜ ਵਾਲਾ ਰਿਸ਼ਤਾ ਤੋੜਨਾ ਹੁੰਦਾ ਹੈ, ਦੋ ਪੱਥਰ ਰੱਖ ਕੇ ਉਹਨਾਂ ਪੱਥਰਾਂ ਦੇ ਨਾਲ ਰਿਸ਼ਤਾ ਤੋੜਿਆ, ਆਪਣੀ ਧੀ ਨੂੰ ਸੀਨੇ ਨਾਲ ਲਾਇਆ, ਕਹਿਣ ਲੱਗੀ ਕਦੋਂ ਜੰਮੀ ਹੈ ਜਦੋਂ ਮੈਂ ਮਰਨ ਲੱਗੀ ਹਾਂ, ਤੂੰ ਕਦੋਂ ਜੰਮੀ ਹੈ ਜਦੋਂ ਮੈਂ ਮਰਨ ਲੱਗੀ ਹਾਂ, ਮੇਰੇ ਵਾਂਗੂ ਠੋਕਰਾਂ ਤੂੰ ਖਾਏਂਗੀ। ਉਹਨੇ ਆਪਣੇ ਆਪ ਨੂੰ ਸੰਭਾਲਿਆ, ਸੰਭਾਲ ਕੇ ਤੁਰ ਚੱਲੀ ਹੈ ਵੀ ਮੈਂ ਨਹਿਰ 'ਚ ਛਾਲ ਮਾਰ ਕੇ ਜ਼ਿੰਦਗੀ ਦੀ ਕਹਾਣੀ ਖਤਮ ਕਰ ਦੇਣੀ, ਬੱਚੀ ਨੂੰ ਨਾਲ ਲੈ ਕੇ ਮਰ ਜਾਣਾ। ਐਸੇ ਵੀ ਦਰਿੰਦੇ ਲੋਕ ਨੇ। ਜਾਂਦੀ ਜਾ ਰਹੀ ਹੈ ਅਤੇ ਉੱਥੇ ਇੱਕ ਵੱਡਾ ਸਾਰਾ ਪਾਇਪ ਪਿਆ ਸੀ, ਜਿਹੜੇ ਵੱਡੇ ਵੱਡੇ ਸੀਵਰੇਜ ਦੇ ਪਾਇਪ ਪੈਂਦੇ ਨੇ, ਬਹੁਤ ਵੱਡਾ ਸਾਰਾ ਇੱਕ ਪਾਇਪ ਪਿਆ ਸੀ, ਉਹਦੇ ਵਿੱਚ ਕੋਈ ਬੰਦਾ ਪਿਆ ਅਤੇ ਉੱਥੋਂ ਆਵਾਜ਼ ਆ ਰਹੀ ਹੈ, ਪਾਣੀ ਪਾਣੀ। ਇਹ ਮਰਨ ਤੁਰੀ ਜਾ ਰਹੀ ਬੱਚੀ, ਇਹਦੇ ਮਨ 'ਚ ਖਿਆਲ ਆਇਆ ਮਰਨ 'ਤੇ ਲੱਗੀ ਹੈ, ਆ ਕੋਈ ਪਾਣੀ ਮੰਗਦਾ ਤਾਂ ਪਾਣੀ ਉਹ ਪਿਲਾ ਦੇ। ਉਹਦੇ ਕੋਲ ਜਾ ਕੇ ਦੇਖਿਆ, ਉਹ ਬਹੁਤ ਬਿਮਾਰ ਹੈ, ਉਹਦਾ ਨਾ ਕੋਈ ਘਰ ਹੈ ਨਾ ਕੋਈ ਘਾਟ ਹੈ, ਉਸ ਪਾਇਪ ਦੇ ਵਿੱਚ ਹੀ ਪਿਆ ਹੋਇਆ। ਅਤੇ ਉਹਨੇ ਲਿਆ ਕੇ ਪਾਣੀ ਪਿਲਾ ਦਿੱਤਾ, ਪਾਣੀ ਪਿਲਾਇਆ। ਉਹ ਕਹਿੰਦਾ ਬਈ ਬੀਬਾ, ਮੈਨੂੰ ਪਤਾ ਨਹੀਂ ਤੂੰ ਕਿਸ ਹਾਲਾਤ ਵਿੱਚ ਹੈ, ਪਰ ਮੈਨੂੰ ਕਈ ਦਿਨ ਹੋ ਗਏ ਰੋਟੀ ਵੀ ਨਹੀਂ ਖਾਧੀ, ਹੁਣ ਤਾਂ ਮਰਨ ਲੱਗਾ ਸੀ, ਤੂੰ ਦੋ ਘੁੱਟਾਂ ਪਾਣੀ ਦੀਆਂ ਪਾਤੀਆਂ, ਜ਼ਿੰਦਗੀ ਮਿਲ ਗਈ ਹੈ, ਮੈਨੂੰ ਦੋ ਰੋਟੀਆਂ ਵੀ ਕਿਧਰੇ 'ਤੇ ਲਿਆ ਦੇ। ਉਵੇਂ ਹੀ ਬੱਚੀ ਨੂੰ ਚੁੱਕਿਆ, ਉਵੇਂ ਉਹਨਾਂ ਹਾਲਾਤਾਂ ਵਿੱਚ ਨੇੜੇ ਜਾ ਕੇ ਸੜਕ 'ਤੇ ਜਾ ਕੇ ਮੰਗਣ ਲੱਗ ਪਈ। ਜਦੋਂ ਮੰਗ ਰਹੀ ਹੈ ਤਾਂ ਕੋਈ ਪੈਸੇ ਦੇ ਗਿਆ, ਉਹ ਦੇ ਕੇ ਰੋਟੀ ਲੈ ਕੇ ਅਤੇ ਉਹਨੂੰ ਖਵਾ ਦਿੱਤੀ। ਜਦੋਂ ਰੋਟੀ ਖਵਾਈ ਉਹਨੇ ਅੱਗੇ ਹੋਰ ਡਿਮਾਂਡ ਰੱਖ ਦਿੱਤੀ, ਕਹਿਣ ਲੱਗੇ ਬੀਬਾ ਜੇ ਚਾਰ ਕੁ ਦਿਨ ਰੋਟੀ ਖਵਾ ਦੇਵੇ ਮੈਂ ਉੱਠ ਕੇ ਖੜ੍ਹਾ ਹੋਣ ਜੋਗਾ ਹੋ ਜਾਵਾਂਗਾ। ਮਨ ਵਿੱਚ ਵਿਚਾਰ ਬਣੀ, ਉਹ ਮੈਨੂੰ ਮਰਨਾ ਹੀ ਹੈ, ਚਾਰ ਦਿਨਾਂ ਬਾਅਦ ਮਰ ਜੀ, ਇਹਨੂੰ ਜ਼ਿੰਦਗੀ ਦੇ ਦੇ। ਹਰ ਰੋਜ਼ ਖਲੋ ਕੇ ਮੰਗਣ ਲੱਗ ਪਈ ਅਤੇ ਉਹਦੇ ਖਰਚਾ ਚੁੱਕ ਲਿਆ, ਆਪਣਾ ਵੀ ਖਰਚਾ ਤੋੜ ਲਿਆ। ਕਾਹਨੂੰ ਮਰਨਾ, ਤੂੰ ਵੀ ਮੈਂ ਆਪਣੀ ਜ਼ਿੰਦਗੀ ਦੀ ਲੜੀ ਤੋੜ ਜੋੜ ਸਕਦੀ ਹੈ, ਮਰਨਾ ਬੰਦ ਕਰਤਾ। ਹੁਣ ਜਦੋਂ ਮੰਗਦੀ ਹੈ ਲੋਕਾਂ ਕੋਲੋਂ ਅਤੇ ਕਈ ਹੋਰ ਆ ਗਏ ਬੱਚੇ ਮਿਲਣ ਲੱਗ ਗਏ ਅਤੇ ਉਹ ਕਦੇ ਉਸ ਗਰੀਬੜੇ ਨੂੰ ਰੋਟੀ ਖਵਾਉਂਦੀ ਖਵਾਉਂਦੀ ਦੁਖਿਆਰੇ ਨੂੰ ਹੋਰਾਂ ਨੂੰ ਵੀ ਰੋਟੀ ਖਵਾਉਣ ਲੱਗ ਪਈ। ਅੱਜ ਉਹਦੀ ਐਡੀ ਵੱਡੀ ਸੰਸਥਾ ਬਣ ਗਈ, ਇੱਕ ਭਿਖਾਰਨ ਹਜ਼ਾਰਾਂ ਬੱਚਿਆਂ ਨੂੰ ਰੋਟੀ ਖਵਾਉਂਦੀ ਹੈ, ਹਜ਼ਾਰਾਂ ਬੱਚਿਆਂ ਦੇ ਨਾਲ ਉਹ ਸੇਵਾ ਸੰਭਾਲ ਕਰਦੀ ਹੈ। ਆਪਣੀ ਬੱਚੀ ਉਹਨੇ ਕਿਸੇ ਹੋਰ ਆਸ਼ਰਮ 'ਚ ਛੱਡੀ ਵੀ ਕੱਲ੍ਹ ਮੇਰੀ ਬੱਚੀ ਦੀ ਮਮਤਾ ਜਾਗ ਪਵੇ, ਮੈਂ ਕਿਤੇ ਦੂਜੇ ਬੱਚੇ ਨੂੰ ਹਿੱਕ ਨਾਲ ਲਾਉਣ ਲੱਗਿਆਂ ਸੰਕੋਚ ਨਾ ਕਰਾਂ। ਉਹਦੇ ਆਸ਼ਰਮ ਦੇ ਅੱਗੇ ਅੱਜ ਫਿਰ ਦੁਹਾਈ ਭਰੀ ਆਵਾਜ਼ ਆਉਂਦੀ ਹੈ, ਦਰਦ ਭਰੀ ਆਵਾਜ਼ ਆਉਂਦੀ ਹੈ। ਉਹ ਰਾਤ ਨੂੰ ਉੱਠੀ, ਦੋ ਚਾਰ ਸੇਵਾਦਾਰ ਨਾਲ ਲਏ, ਦਰਵਾਜ਼ੇ ਤੋਂ ਬਾਹਰ ਜਾ ਕੇ ਦੇਖਿਆ ਕੋਈ ਬੰਦਾ ਪਿਆ ਹੈ, ਲੱਤਾਂ 'ਚੋਂ ਬਾਹਾਂ 'ਚੋਂ ਖੂਨ ਵਗਦਾ, ਸਿਰ ਕੱਪੜੇ ਇਉਂ ਲੱਗਦਾ ਪਤਾ ਨਹੀਂ ਕਿੰਨਾ ਕੁ ਚਿਰ ਹੋ ਗਿਆ ਹੋਏਗਾ, ਇਹਨੂੰ ਇਸ਼ਨਾਨ ਕੀਤਿਆਂ ਅਤੇ ਕੱਪੜੇ ਬਦਲਿਆ। ਉਹਨੇ ਚੁੱਕਿਆ, ਚੁੱਕ ਕੇ ਲਿਆਂਦਾ ਅੰਦਰ, ਸੇਵਾ ਸੰਭਾਲ ਕੀਤੀ, ਪੱਟੀਆਂ ਕੀਤੀਆਂ, ਨਵਾਇਆ, ਕੱਪੜੇ ਬਦਲਾਏ। ਜਦੋਂ ਉਹਨੂੰ ਦੁਬਾਰੇ ਮਿਲਣ ਗਈ ਤਾਂ ਪਹਿਚਾਣ ਕੇ ਹੈਰਾਨ ਹੋ ਗਈ, ਉਹਦਾ ਪਤੀ ਸੀ ਉਹ। ਜੇ ਦੁਬਾਰੇ ਮਿਲਣ ਗਈ ਤਾਂ ਉਹਦਾ ਪਤੀ ਸੀ ਉਹ। ਉੱਠ ਕੇ ਪੈਰੀ ਪੈ ਗਿਆ, ਕਹਿਣ ਲੱਗਿਆ ਤੂੰ ਕਿੱਥੇ ਅਰਸ਼ਾਂ 'ਤੇ ਪਹੁੰਚ ਗਈ, ਮੈਂ ਰੋਣ ਲੱਗ ਗਿਆ। ਉਹ ਕਹਿਣ ਲੱਗੀ ਇੱਕੋ ਹੀ ਗੱਲ ਚੇਤਾ ਰੱਖੀ ਵੀ ਜੇ ਤੂੰ ਇਸ ਆਸ਼ਰਮ 'ਚ ਰਹਿਣਾ ਸੇਵਾ ਮੈਂ ਤੇਰੀ ਵੀ ਕਰਾਂਗੀ, ਪਰ ਆਪਣਾ ਇੱਕ ਦੂਜੇ ਉੱਤੇ ਹੱਕ ਪਤੀ ਪਤਨੀ ਵਾਲਾ ਨਹੀਂ ਹੋਵੇਗਾ, ਰਹਿ ਸਕਦਾ ਕਿਉਂਕਿ ਦੁਖਿਆਰਿਆਂ ਦਾ ਆਸ਼ਰਮ ਹੈ, ਤੂੰ ਰਹਿ ਸਕਦਾ। ਅੱਜ ਵੀ ਉਹਨੂੰ ਰਾਸ਼ਟਰਪਤੀ ਅਵਾਰਡ ਮਿਲੇ ਹੋਏ ਨੇ। ਉਹ ਮਨਾ ਜ਼ਿੰਦਗੀ ਮਿਲੀ ਹੈ, ਇਸ ਸੰਸਾਰ ਵਿੱਚ ਕੋਈ ਇਹੋ ਜਿਹਾ ਚੰਗਾ ਕੰਮ ਕਰ ਜਾਈ ਜਿਹੜੇ ਤੇਰੀਆਂ ਗੱਲਾਂ ਨਾਲ ਕਿਸੇ ਦੇ ਗੁਆਚੇ ਹੋਏ ਹਾਸੇ ਵਾਪਸ ਆ ਜਾਣਾ। ਅਸੀਂ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲੀਏ। ਇੱਕ ਪਤੀ ਹੈ ਤਾਂ ਚੰਗੀ ਚੰਗਾ ਪਤੀ ਹੋਵੇ, ਇੱਕ ਪਤਨੀ ਹੈ ਤਾਂ ਚੰਗੀ ਪਤਨੀ ਹੋਵੇ। ਗੁਰੂ ਕੋਲੋਂ ਸਿੱਖ ਆ ਕੇ ਗੁਰੂ ਇਹ ਸਿਖਾਏਗਾ। ਥੋੜ੍ਹੇ ਜਿਹੇ ਸ਼ਬਦ ਦੇ ਅਰਥ ਕਰਨਾ ਚਾਹੁੰਦਾ। ਭਗਤ ਪੂਰਨ ਸਿੰਘ ਪਿੰਗਲਵਾੜਾ, ਦਿਲ ਨਹੀਂ ਕਰਦਾ ਮੈਂ ਗੱਲ ਛੱਡਾਂ, ਇੱਕ ਅਦੁੱਤੀ ਸੇਵਾਦਾਰ ਨੇ। ਜਦੋਂ 1947 ਵਿੱਚ ਲੋਕ ਇੱਧਰ ਆਏ ਤਾਂ ਉਦੋਂ ਕਿਸੇ ਨੇ ਕੋਈ ਸੇਵਾ ਲੈ ਲਈ, ਕਿਸੇ ਨੇ ਕੋਈ ਸੇਵਾ ਲੈ ਲਈ, ਕਿਉਂਕਿ ਉੱਧਰੋਂ ਆਏ ਸੀ। ਇੱਧਰ ਕਿਹੜਾ ਘਰ ਘਾਟ ਸੀ ਕੋਈ, ਵੱਡੀਆਂ ਵੱਡੀਆਂ ਹਵੇਲੀਆਂ ਦੇ ਮਾਲਕ ਕੈਂਪਾਂ 'ਚ ਬੈਠੇ ਸਨ। ਅਤੇ ਭਗਤ ਪੂਰਨ ਸਿੰਘ ਨੇ ਅੰਮ੍ਰਿਤਸਰ ਕਾਲਜ ਦੇ ਵਿੱਚ ਜਾ ਕੇ ਉੱਥੋਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਵੀ ਇੱਕ ਸੇਵਾ ਮੈਂ ਲੈਣੀ ਚਾਹੁੰਦਾ। ਉਹ ਕਹਿੰਦੇ ਭਗਤ ਜੀ ਬਈ ਸਾਰੀ ਸੇਵਾ ਸਾਰਿਆਂ ਨੇ ਲੈ ਲਈ, ਹੁਣ ਕੋਈ ਸੇਵਾ ਬਾਕੀ ਨਹੀਂ ਹੈ। ਕਿਸੇ ਨੇ ਪ੍ਰਸ਼ਾਦੇ ਸੇਵਾ ਲੈ ਲਈ, ਕਿਸੇ ਨੇ ਕੱਪੜਿਆਂ ਸੇਵਾ ਲੈ ਲਈ, ਕਿਸੇ ਨੇ ਹੋਰ ਲੋੜਾਂ ਦੀ ਸੇਵਾ ਲੈ ਲਈ, ਹੁਣ ਕੋਈ ਹੈ ਨਹੀਂ। ਉਹ ਕਹਿਣ ਲੱਗੇ ਨਹੀਂ ਨਹੀਂ ਇੱਕ ਸੇਵਾ ਮੈਨੂੰ ਆਸ ਹੈ ਵੀ ਕਿਸੇ ਨੇ ਨਹੀਂ ਲਈ ਹੋਣੀ, ਕਿਸੇ ਨੇ ਵੀ ਨਹੀਂ ਲਈ ਹੋਣੀ। ਕਹਿੰਦੇ ਉਹ ਕਿਹੜੀ? ਕਹਿਣ ਲੱਗੇ ਜਿਹੜੇ ਇਹ ਆਏ ਨੇ ਨਾ ਉੱਧਰੋਂ, ਇਹਨਾਂ ਸਾਰਿਆਂ ਨੂੰ ਗਰਮੀ ਦੇ ਕਾਰਨ ਦਸਤ ਲੱਗੇ ਹੋਏ ਨੇ, ਲੂਜ਼ ਮੋਸ਼ਨ ਲੱਗੇ ਹੋਏ ਨੇ, ਇਹ ਕੱਪੜੇ ਨਹੀਂ ਕੋਈ ਧੋ ਪਾਉਂਦਾ। ਜੇ ਤੁਸੀਂ ਮੈਨੂੰ ਸੇਵਾ ਦਿਓ, ਇਹਨਾਂ ਸਾਰੇ ਲੋਕਾਂ ਦੇ ਮਲਮੂਤਰ ਦੇ ਕੱਪੜੇ ਮੈਂ ਧੋ ਦਿਆ ਕਰਾਂਗਾ, ਲੋਕਾਂ ਦੀ ਅੱਖਾਂ 'ਚ ਪਾਣੀ ਆ ਗਿਆ। ਭਗਤ ਜੀ ਆਹ ਸੇਵਾ ਤਾਂ ਕੋਈ ਗੁਰੂ ਦਾ ਪਿਆਰਾ ਹੀ ਮੰਗ ਸਕਦਾ। ਵੇਖਿਓ ਕਦੇ ਜਾ ਕੇ ਉਸ ਭਗਤ ਪੂਰਨ ਸਿੰਘ ਵਰਗੀ ਸੇਵਾ ਨੂੰ ਸਾਡੀ ਸਿੱਖੀ ਦੇ ਵਿਹੜੇ 'ਚ। ਉਹ ਏਡਾ ਖੁਸ਼ਬੋਦਾਰ ਇੱਕ ਬੂਟਾ ਹੈ ਜਿਹਦੇ ਕੋਲ ਅਸੀਂ ਖੁਸ਼ਬੋ ਲੈ ਸਕਦੇ ਹਾਂ। ਪਾਕਿਸਤਾਨੀ ਦੁਨੀਆ ਵਿੱਚ ਇੱਕ ਈਦੀ ਹੋਇਆ, ਈਦੀ ਦੀ ਜ਼ਿੰਦਗੀ ਵੀ ਪੜ੍ਹਨ ਵਾਲੀ ਹੈ, ਨੈੱਟ ਤੋਂ ਪੜ੍ਹ ਸਕਦੇ ਹੋ ਤੁਸੀਂ। ਈਦੀ ਦੀ ਜ਼ਿੰਦਗੀ ਵੀ ਪੜ੍ਹਨ ਵਾਲੀ ਹੈ। ਬੜਾ ਵੱਡਾ ਮਹਾਨ ਸੇਵਾਦਾਰ ਹੋਇਆ ਮਨੁੱਖਤਾ ਦਾ ਉਹ। ਖੈਰ ਆਪਾਂ ਗੱਲ ਨੇੜੇ ਕਰੀਏ। ਸਤਿਗੁਰ ਜੀ ਨੇ ਅੱਜ ਕਿਰਪਾ ਕੀਤੀ, ਆਸਾ ਕੀ ਵਾਰ ਦੀ ਇਹ ਸੱਤਵੀਂ ਪੌੜੀ ਹੈ ਜਿਹਦੇ ਵਿੱਚ ਸੇਵਾ ਕਰਨ ਵਾਲੇ ਬੰਦੇ ਵਿੱਚ ਇਹ ਗੁਣ ਹੋਣੇ ਚਾਹੀਦੇ ਨੇ। ਗੁਰੂ ਜੀ ਨੇ ਉਹਨਾਂ ਗੁਣਾਂ ਦਾ ਜ਼ਿਕਰ ਕੀਤਾ ਹੈ। ਸ਼ਬਦ ਹੈ ਸੇਵ ਕੀਤੀ ਸੰਤੋਖੀ। ਕਹਿਣ ਲੱਗੇ ਸੇਵਾ ਉਹ ਕਰ ਸਕਦਾ ਜਿਹਦੇ ਕੋਲ ਸੰਤੋਖ ਹੋਵੇ। ਲੋਭੀ ਬੰਦਾ ਕਦੇ ਸੇਵਾ ਨਹੀਂ ਕਰ ਪਾਏਗਾ। ਲੋਭੀ ਤਾਂ ਦੂਜਿਆਂ ਦੇ ਹੱਥ ਦੀ ਰੱਖੀ ਹੋਈ ਵੀ ਚੁੱਕ ਲੈਂਦਾ ਹੈ। ਸੰਤੋਖੀ ਹੁੰਦਾ ਜਿਹੜਾ ਆਪਣੀ ਅੱਧੀ ਵੀ ਕਿਸੇ ਨਾਲ ਵੰਡ ਕੇ ਖਾ ਲੈਂਦਾ। ਸੇਵ ਕੀਤੀ ਸੰਤੋਖੀ। ਸੇਵਾ ਉਹ ਕਰਦਾ ਜਿਹੜਾ ਸੰਤੋਖ ਦੇ ਗੁਣ ਨਾਲ ਸ਼ਿੰਗਾਰਿਆ ਹੋਇਆ ਹੋਵੇ। ਸੰਤੋਖ ਕਿਵੇਂ ਪੈਦਾ ਹੁੰਦਾ? ਜਿਹਨੇ ਸੱਚੋ ਸੱਚ ਤੇ ਆਇਆ, ਸੰਤੋਖ ਇੱਥੋਂ ਪੈਦਾ ਹੋਣਾ। ਜਿਹਨੇ ਸੱਚੋ ਸੱਚ ਤੇ ਆਇਆ, ਜਿਹਨੇ ਇੱਕ ਪਰਮੇਸ਼ਰ ਦੇ ਨਾਮ ਨੂੰ, ਨਿਰੰਕਾਰ ਦੇ ਨਾਮ ਨੂੰ, ਰੱਬ ਦੇ ਗੁਣਾਂ ਨੂੰ ਗਾਇਆ, ਰੱਬ ਤੋਂ ਬਿਨਾਂ ਨਹੀਂ। ਵਾਰ ਵਾਰ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹਦੇ ਹਾਂ ਵੀ ਮੇਰੇ ਇੱਕੋ ਹੀ ਪਰਮੇਸ਼ਰ ਨਾਲ ਸੰਬੰਧ ਹੈ, ਮੇਰਾ ਇੱਕੋ ਹੀ ਨਿਰੰਕਾਰ ਨਾਲ ਸੰਬੰਧ ਹੈ। ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇ। ਮੈਂ ਉਹਨਾਂ ਕੋਲ ਕੀ ਮੰਗਾਂ ਅਤੇ ਉਹ ਕੀ ਦੇਣ ਜੋਗੇ ਨੇ। ਸੇਵ ਕੀਤੀ ਸੰਤੋਖੀ, ਜਿਹਨੇ ਸੱਚੋ ਸੱਚ 'ਤੇ ਆਇਆ ਉਹਨੀ ਮੰਦੇ ਪੈਰ ਨਾ ਰੱਖਿਓ। ਕਹਿੰਦੇ ਉਹਦੀ ਅਗਲੀ ਨਿਸ਼ਾਨੀ ਇਹ ਹੈ, ਉਹਨੀ ਮੰਦੇ ਪੈਰ ਨਾ ਰੱਖਿਓ। ਮੈਨੂੰ ਲੱਗਦਾ ਨਹੀਂ ਵੀ ਇਹ ਪੰਕਤੀ ਦੇ ਅਰਥ ਮੈਂ ਹਰ ਰੋਜ਼ ਤੁਹਾਡੇ ਨਾਲ ਸਾਂਝ ਪਾਉਣਾ ਬਈ ਔਖੇ ਹੋਣ। ਉਸ ਬੰਦੇ ਨੇ ਗਲਤ ਪਾਸੇ ਪੈਰ ਵੀ ਨਹੀਂ ਰੱਖਿਆ, ਇੱਕ ਕਦਮ ਵੀ ਨਹੀਂ ਪੁੱਟਿਆ। ਗਲਤ ਕੰਮ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ, ਉਹ ਤਾਂ ਇੱਕ ਕਦਮ ਵੀ ਨਹੀਂ ਰੱਖਦਾ, ਇੱਕ ਫੁੱਟ ਵੀ ਨਹੀਂ ਤੁਰਦਾ ਉਹ ਬੰਦਾ। ਉਹਨੇ ਮੰਦੇ ਪੈਰ ਨਾ ਰੱਖਿਓ। ਉਹਨੇ ਕਦੇ ਦੂਜੇ ਪਾਸੇ, ਗਲਤ ਪਾਸੇ, ਮਾੜੇ ਪਾਸੇ ਉਹਨੇ ਪੈਰ ਵੀ ਨਹੀਂ ਰੱਖਿਆ। ਕਿਸੇ ਦਾ ਹੱਕ ਨਹੀਂ ਖਾਣਾ, ਕਿਸੇ ਧੀ ਬੱਚੀ ਨੂੰ ਮੈਲੀ ਨਜ਼ਰ ਨਾਲ ਨਹੀਂ ਦੇਖਣਾ। ਉਹਨੇ ਆਪਣੇ ਜੀਵਨ ਵਿੱਚ ਇਹ ਗੁਣਾਂ ਨੂੰ ਧਾਰਨ ਕੀਤਾ। ਮੈਂ ਫਿਰ ਇੱਕ ਬੇਨਤੀ ਕਰਨ ਲੱਗਾ, ਮਾਫ ਕਰਿਓ ਮੇਰੀਆਂ ਧੀਆਂ ਬੈਠੀਆਂ ਨੇ। ਭਗਤ ਪੂਰਨ ਸਿੰਘ ਹੋਰੀ ਇੱਕ ਬੱਚੀ ਸੀ, ਉਹ ਬਹੁਤ ਜ਼ਿਆਦਾ ਸੁੰਦਰ ਸੀ, ਸੋਹਣੀ ਸੀ, ਸੁਚੱਜੀ ਸੀ। ਉਹਨੂੰ ਕੋਈ ਰੋਗ ਲੱਗਿਆ ਸੀ ਇਸਤਰੀਆਂ ਵਾਲਾ, ਜਿਹਦੇ ਕਰਕੇ ਸਾਰੇ ਛੱਡ ਗਏ ਅਤੇ ਉਹ ਭਗਤ ਪੂਰਨ ਸਿੰਘ ਦੇ ਪਿੰਗਲਵਾੜੇ ਵਿੱਚ ਹੈ। ਅਤੇ ਜਦੋਂ ਉਹਨੂੰ ਲੈ ਕੇ ਜਾਣਾ, ਭਗਤ ਜੀ ਨੇ ਟਾਂਗੇ 'ਚ ਬੈਠਣਾ, ਲੈ ਜਾਣਾ, ਕਈ ਵਾਰੀ ਉਹ ਲੇਟ ਹੋ ਜਾਣਾ ਟਾਂਗਿਆਂ 'ਤੇ ਆਉਂਦਿਆਂ, ਵਾਪਸ ਰਾਤ ਪੈ ਜਾਣੀ। ਇੱਕ ਦਿਨ ਇੱਕ ਬੰਦੇ ਨੇ ਪੁੱਛ ਲਿਆ, ਕਹਿਣ ਲੱਗੇ ਭਗਤ ਜੀ ਐਡੀ ਸੁੰਦਰ ਬੱਚੀ ਨੂੰ ਨਾਲ ਲੈ ਕੇ ਤੁਸੀਂ ਜਾਂਦੇ ਹੋ, ਟਾਂਗੇ ਚ ਬਰਾਬਰ ਬੈਠਦੇ ਹੋ, ਤੁਹਾਡੇ ਕਦੇ ਮਨ ਚ ਖਿਆਲ ਨਹੀਂ ਆਇਆ? ਬਲਿਹਾਰੀ ਇਹੋ ਜਿਹੇ ਸਿੱਖਾਂ ਤੋਂ ਆ ਸੀ ਸਿੱਖੀ ਅਸੀਂ ਕਿੱਥੇ ਪਹੁੰਚਾ ਦਿੱਤੀ? ਦਰਦ ਲੱਗਦਾ, ਕਿੰਨੀਆਂ ਪਵਿੱਤਰ ਤਸਵੀਰਾਂ ਸੀ ਅਸੀਂ ਮੈਲੀਆਂ ਕਰਕੇ ਰੱਖ ਦਿੱਤੀਆਂ। ਮੈਂ ਨਹੀਂ ਕਿਸੇ ਦੇ ਘਰ ਦੇਖਿਆ ਭਗਤ ਪੂਰਨ ਸਿੰਘ ਦੀ ਫੋਟੋ ਲੱਗੀ ਹੋਵੇ। ਆ ਸੀ ਉਸਦਾ ਜੀਵਨ। ਉਹਨੂੰ ਪੱਤਰਕਾਰ ਪੁੱਛਦਾ, ਬੰਦਾ ਪੁੱਛਦਾ, ਕਹਿਣ ਲੱਗੇ ਤੁਹਾਡਾ ਕਦੇ ਜੀਵਨ ਮਨ ਵਿੱਚ ਖਿਆਲ ਨਹੀਂ ਆਇਆ? ਅੱਖਾਂ ਚ ਪਾਣੀ ਆ ਗਿਆ। ਕਹਿਣ ਲੱਗੇ ਗੁਰੂ ਰਾਮਦਾਸ ਮੈਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਵੀ ਮੇਰੇ ਨਾਲ ਕੋਈ ਨੌਜਵਾਨ ਬੱਚੀ ਬੈਠੀ ਹੁੰਦੀ ਹੈ। ਮੈਨੂੰ ਕਦੇ ਖਿਆਲ ਹੀ ਨਹੀਂ ਆਇਆ, ਮੈਨੂੰ ਕਦੇ ਚੇਤਾ ਹੀ ਨਹੀਂ ਆਇਆ ਵੀ ਮੇਰੇ ਨਾਲ ਕੋਈ ਬੱਚੀ ਬੈਠੀ ਹੈ, ਉਹਦਾ ਮੇਰੇ ਨਾਲ ਮੋਢੇ ਨਾਲ ਮੋਢਾ ਖੈਂਦਾ। ਮੈਨੂੰ ਚੇਤਾ ਵੀ ਨਹੀਂ ਕਦੇ ਆਇਆ, ਮੈਨੂੰ ਤਾਂ ਖਿਆਲ ਵੀ ਨਹੀਂ ਕਦੇ ਆਇਆ ਵੀ ਮੇਰੇ ਨਾਲ ਕੋਈ ਬੱਚੀ ਬੈਠਦੀ ਹੈ ਅਤੇ ਇੰਨੀ ਸੁੰਦਰ ਸੋਹਣੀ ਹੈ। ਉਹਨੀ ਮੰਦੇ ਪੈਰ ਨਾ ਰੱਖਿਓ। ਆ ਸੀ ਤਸਵੀਰ ਸਿੱਖ ਦੀ। ਅੱਜ ਕਿੰਨੇ ਲੋਕਾਂ ਦੇ ਦਿਲ ਭਰ ਆਉਂਦਾ ਜਦੋਂ ਇਹ ਗੱਲਾਂ ਸੁਣਨੇ ਵਿਚਾਰਨੇ। ਅੱਜ ਕਿੰਨੇ ਲੋਕਾਂ ਦੀਆਂ ਗੱਲਾਂ ਤੁਸੀਂ ਸੁਣਦੇ ਹੋ। ਡਰ ਲੱਗਦਾ ਧਰਮੀ ਬਾਣੇ ਵਿੱਚ ਮੈਂ ਆਪਣੀ ਧੀ ਨੂੰ ਨਾ ਭੇਜਾਂ, ਡਰ ਲੱਗਦਾ ਭਈ ਇਹੋ ਜਿਹੇ ਧਰਮੀ ਬਾਣਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਕੋਲ ਮੈਂ ਆਪਣੀ ਧੀ ਨੂੰ ਨਾ ਭੇਜਾਂ। ਇਹ ਮੈਨੂੰ ਹੁਣ ਕਿਤਾਬ ਦਾ ਨਾਂ ਨਹੀਂ ਯਾਦ ਹੈ, ਪਰ ਪਤਾ ਨਹੀਂ ਕਿੱਥੇ ਪੜ੍ਹਿਆ ਮੈਂ। ਉਹ ਇੱਕ ਮਾਂ ਬੈਠੀ ਹੈ ਅਤੇ ਉਹ ਘਰੇ ਚਰਖਾ ਕੱਤ ਰਹੀ, ਉਹਦੀ ਧੀ ਕੋਲ ਬੈਠੀ ਹੈ। ਸਾਹਮਣੇ ਦੀ ਕੋਈ ਲੰਘਿਆ, ਦੋ ਚਾਰ ਛੇ ਬੰਦੇ ਲੰਘੇ ਅਤੇ ਮਾਂ ਨੇ ਵੱਟ ਕੇ ਆਪਣੀ ਧੀ ਦੇ ਚਪੇੜ ਮਾਰੀ। ਕਹਿੰਦੀ ਤੈਨੂੰ ਪਤਾ ਨਹੀਂ ਲੱਗਦਾ, ਦਰਵਾਜ਼ਾ ਬੰਦ ਰੱਖਿਆ ਕਰ, ਦਰਵਾਜ਼ਾ ਬੰਦ ਕਰਕੇ ਆ। ਉਹਨੇ ਦਰਵਾਜ਼ਾ ਬੰਦ ਕਰ ਦਿੱਤਾ। ਜ਼ਮਾਨੇ ਸਨ ਇਸੇ। ਇੱਕ ਦਿਨ ਫਿਰ ਅਚਾਨਕ ਕੁਝ ਲੋਕ ਲੰਘੇ। ਜਦੋਂ ਲੋਕ ਲੰਘੇ ਧੀ ਨੂੰ ਲੱਗਿਆ ਵੀ ਕਿਤੇ ਮਾਂ ਫਿਰ ਨਾ ਝਿੜਕੇ। ਉਹ ਉੱਠੀ, ਦਰਵਾਜ਼ਾ ਬੰਦ ਕਰਨ ਲੱਗੀ ਹੈ ਅਤੇ ਮਾਂ ਨੇ ਅੱਜ ਫਿਰ ਦੁਬਾਰੇ ਚਪੇੜ ਮਾਰੀ। ਕਹਿਣ ਲੱਗੀ ਹੁਣ ਕਿਉਂ ਮਾਰੀ ਹੈ? ਕਹਿਣ ਲੱਗੀ ਹੁਣ ਤਾਂ ਦਰਵਾਜ਼ਾ ਖੋਲ੍ਹਦੇ ਸਿੱਖ ਆਏ ਨੇ, ਹੁਣ ਨਾ ਬੰਦ ਕਰ, ਹੁਣ ਦਰਵਾਜ਼ਾ ਖੋਲ੍ਹਦੇ, ਜੇ ਲੋੜ ਹੋਈ ਤਾਂ ਘਰ ਆ ਜਾਣਗੇ ਸਿੱਖ ਨੇ। ਜਦੋਂ ਸਿੱਖ ਆਵੇ ਉਦੋਂ ਤੂੰ ਬੰਦ ਦਰਵਾਜ਼ਾ ਵੀ ਖੋਲ੍ਹ ਦੇਵੀਂ, ਪਰ ਜਦੋਂ ਕੋਈ ਹੋਰ ਆਵੇ ਉਦੋਂ ਕੋਸ਼ਿਸ਼ ਕਰੀਂ ਭਈ ਦਰਵਾਜ਼ਾ ਖੁੱਲ੍ਹਾ ਹੋਵੇ ਅਤੇ ਬੰਦ ਕਰ ਲਵੀਂ। ਸਿੱਖ ਦਾ ਕਿੱਡਾ ਵੱਡਾ ਕਿਰਦਾਰ ਹੁੰਦਾ ਸੀ ਜਿਹੜਾ ਅੱਜ ਅਸੀਂ ਮੈਲਾ ਕਰਕੇ ਰੱਖ ਦਿੱਤਾ। ਉਹਨੀ ਮੰਦੇ ਪੈਰ ਨਾ ਰੱਖਿਓ। ਕਰ ਸੁਕ੍ਰਿਤ, ਸੁਕ੍ਰਿਤ ਦਾ ਅਰਥ ਹੁੰਦਾ ਚੰਗੀ ਕਿਰਤ। ਧਰਮ ਕਮਾਇਆ ਉਹਨੇ ਚੰਗੀ ਕਿਰਤ ਕਰਕੇ, ਮਿਹਨਤ ਕਰਕੇ, ਲੋਕਾਂ ਦੀ ਮਦਦ ਕਰਕੇ ਉਹਨੇ ਧਰਮ ਕਮਾ ਲਿਆ, ਉਹਨੇ ਧਰਮ ਕਮਾਇਆ। ਕਰ ਸੁਕ੍ਰਿਤ, ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾ, ਉਹਨੇ ਦੁਨੀਆ ਨੇ ਬੰਧਨ ਤੋੜ ਦਿੱਤੇ ਵੀ ਲੋਕ ਮੈਨੂੰ ਕੀ ਕਹਿਣਗੇ, ਛੱਡ ਦਿੱਤਾ ਸਾਰਾ ਖਿਆਲ। ਇਹੋ ਹੀ ਕਹਿਣਗੇ ਦੇ ਕੋਲ ਘਰ ਛੋਟਾ ਹੈ, ਇਹੋ ਹੀ ਕਹਿਣਗੇ ਦੇ ਕੋਲ ਗੱਡੀ ਸਾਦੀ ਹੈ, ਇਹੋ ਹੀ ਕਹਿਣਗੇ ਦੇ ਕੋਲ ਬਹੁਤਾ ਪੈਸਾ ਨਹੀਂ ਹੈ, ਇਹੋ ਹੀ ਕਹਿਣਗੇ ਨਾ। ਗੁਰੂ ਨਾਨਕ ਤੇ ਕਹੇਗਾ ਆ ਮੇਰੇ ਪੁੱਤ ਤੈਨੂੰ ਮੈਂ ਗਲਵੱਕੜੀ ਚ ਲਵਾਂ। ਗੁਰੂ ਨਾਨਕ ਤੇ ਕਹੇਗਾ ਨਾ, ਗੁਰੂ ਗੋਬਿੰਦ ਸਿੰਘ ਤੇ ਕਹੇਗਾ ਨਾ, ਜਦੋਂ ਮੈਂ ਉਹਦੀ ਸੇਵਾ ਕਰਾਂਗਾ। ਉਹਨੀ ਦੁਨੀਆ ਤੋੜੇ ਬੰਧਨਾ, ਦੁਨੀਆ ਦੇ ਬੰਧਨ ਤੋੜ ਦਿੱਤੇ, ਮੈਨੂੰ ਕੋਈ ਕੀ ਕਹਿੰਦਾ, ਛੱਡ ਦਿੱਤਾ ਸਭ ਕੁਝ। ਅੰਨ ਪਾਣੀ ਥੋੜਾ ਖਾਇਆ, ਆਪਣੀ ਜ਼ਿੰਦਗੀ ਦੀਆਂ ਲੋੜਾਂ ਨੂੰ ਸੰਕੋਚ ਲਿਆ, ਸਬਰ ਵਿੱਚ ਜਿਉਣਾ ਸਿੱਖ ਲਿਆ। ਤੂੰ ਬਖਸ਼ੀਸ਼ੀ ਅਗਲਾ, ਤੂੰ ਬਹੁਤ ਰਹਿਮਤਾਂ ਕਰਨ ਵਾਲਾ ਹੈ, ਨਿਤ ਦੇਵੇ ਚੜ੍ਹੇ ਸਵਾਇਆ। ਤੇ ਉਸ ਸੇਵਕ ਦੇ ਉੱਤੇ ਇੰਨੀ ਰਹਿਮਤ ਕਰਨਾ, ਕਦੇ ਕਿਸੇ ਚੀਜ਼ਾਂ ਦੀ ਕਮੀ ਨਹੀਂ ਆਉਣ ਦਿੰਦਾ। ਵਡਿਆਈ ਵੱਡਾ ਪਾਇਆ, ਕਹਿੰਦੇ ਏਡੀਆਂ ਵੱਡੀਆਂ ਵਡਿਆਈਆਂ ਮਾਲਕ ਦੀਆਂ, ਤੇ ਇਸ ਸੇਵਕ ਨੇ ਇਹੋ ਜਿਹਾ ਧਰਮ ਕਮਾ ਕੇ ਸੇਵਾ ਕਰਕੇ ਆਪਣੇ ਮਾਲਕ ਦੀਆਂ ਬਖਸ਼ਿਸ਼ਾਂ ਨੂੰ ਹਾਸਲ ਕਰ ਲਿਆ, ਮਾਲਕ ਦੇ ਦਰ ਤੇ ਕਬੂਲ ਹੋ ਗਿਆ। ਸੇਵਾ ਕਰਤ ਹੋਏ ਨਿਕਾਮੀ, ਜਿਸ ਕੋ ਹੋਤ ਪ੍ਰਾਪਤ ਸੁਆਮੀ। ਆਓ ਪਿਆਰਿਓ, ਗੁਰੂ ਜੀ ਦੇ ਦੱਸੇ ਰਾਹ ਤੇ ਤੁਰੀਏ, ਰੱਜ ਕੇ ਰੱਬ ਦੀ ਯਾਦ ਵਿੱਚ ਜੀਵੀਏ, ਸਿਮਰਨ ਵਿੱਚ ਜੀਵੀਏ, ਉਹਦੇ ਚਰਨਾਂ ਵਿੱਚ ਜੁੜ ਕੇ ਜੀਵੀਏ ਤੇ ਨਿਰਮਲ ਕਰਮ ਕਰੀਏ। ਚੰਗੇ ਕੰਮ ਕਰੀਏ ਜਿਹੜੇ ਕਿਸੇ ਦੇ ਕੰਮ ਆ ਸਕਣ। ਮੈਂ ਨੇਕ ਕੰਮ ਕਰਾਂ, ਆਪਣੇ ਮਾਲਕ ਦੇ ਦਰ 'ਤੇ ਮੁੱਖ ਉਜਲਾ ਲੈ ਕੇ ਜਾ ਸਕਾਂ। ਇੰਨੀਆਂ ਹੀ ਬੇਨਤੀਆਂ ਪ੍ਰਵਾਨ, ਭੁੱਲਾਂ ਨਾ ਚਿਤਾਰਦੇ ਹੋਏ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।